ਵੇਜ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲਿਓ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ। ਤਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18-19 ਅਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਓ 519-622-0660।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਪੈਸੇ ਬਚਾਉਣ ਲਈ ਪਾਕਿਸਤਾਨ ਨੇ ਘੜੀ ਨਵੀਂ ਤਰਕੀਬ, ਹੁਣ ਰੈੱਡ ਕਾਰਪੇਟ ਦੀ ਵਰਤੋਂ ਤੇ ਲਾਈ ਰੋਕ। ਇੰਗਲੈਂਡ ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦਾ ਕਤਲ, 4 ਲੋਕੀ ਦੋਸ਼ੀ ਕਰਾਰ। ਨਿਊਜ਼ੀਲੈਂਡ ਚ ਕਾਰ ਹਾਦਸੇ ਚ 2 ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ। ਨਵਾਜ਼ ਸ਼ਰੀਫ ਦਾ ਇਹ ਭਰੋਸੇਮੰਦ ਨੇਤਾ ਬਣੇਗਾ ਪਾਕਿਸਤਾਨ ਦਾ ਵਿੱਤ ਮੰਤਰੀ, ਪਹਿਲਾਂ ਹੀ 4 ਵਾਰ ਸੰਭਾਲ ਚੁੱਕਾ ਦੇਸ਼ ਦੀ ਅਰਥ ਵਿਵਸਥਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦੇ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਰਕਾਰੀ ਪ੍ਰੋਗਰਾਮਾਂ ਵਿੱਚ ਰੈੱਡ ਕਾਰਪੇਟ ਦੀ ਵਰਤੋਂ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਕਿਹਾ ਗਿਆ ਹੈ ਕਿ ਇਸ ਦੀ ਵਰਤੋਂ ਸਿਰਫ ਡਿਪਲੋਮੈਟਾਂ ਦੇ ਸਵਾਗਤ ਲਈ ਕੀਤੀ ਜਾਵੇਗੀ। ਕੈਬਨਿਟ ਅਫੇਅਰ ਡਿਵੀਜ਼ਨ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਹੁਕਮ ਦੇਣ ਤੋਂ ਬਾਅਦ ਰੈੱਡ ਕਾਰਪੇਟ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। ਡਿਵੀਜ਼ਨ ਦੇ ਨੋਟੀਫਿਕੇਸ਼ਨ ਮੁਤਾਬਕ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਭਵਿੱਖ ਵਿੱਚ ਸਰਕਾਰੀ ਪ੍ਰੋਗਰਾਮਾਂ ਵਿੱਚ ਮੰਤਰੀਆਂ ਅਤੇ ਅਧਿਕਾਰੀਆਂ ਲਈ ਰੈੱਡ ਕਾਰਪੇਟ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹਾਲਾਂਕਿ ਦੀ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਖਬਰ ਦੇ ਅਨੁਮਾਨ ਇਸ ਦੀ ਵਰਤੋਂ ਸਿਰਫ ਵਿਦੇਸ਼ੀ ਡਿਪਲੋਮੈਟਾਂ ਲਈ ਪ੍ਰੋਟੋਕਾਲ ਵਜੋਂ ਕੀਤੀ ਜਾਵੇਗੀ। ਇੱਥੇ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੇ ਆਰਥਿਕ ਹਾਲਾਤ ਬਹੁਤ ਖਰਾਬ ਚੱਲ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਲੋਕ ਮੰਦੀ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਪਾਕਿਸਤਾਨ ਸਰਕਾਰ ਵੀ ਕਿਤੇ ਨਾ ਕਿਤੇ ਹਾਲਾਤਾਂ ਨੂੰ ਸੁਧਾਰਨ ਲਈ ਘੱਟ ਤੋਂ ਘੱਟ ਖਰਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਕੈਬਨਿਟ ਮੰਤਰੀਆਂ ਨੇ ਆਪਣੀ ਮਰਜ਼ੀ ਨਾਲ ਤਨਖਾਹ ਅਤੇ ਭੱਤੇ ਨਾ ਲੈਣ ਦਾ ਫੈਸਲਾ ਕੀਤਾ ਸੀ, ਤੇ ਉੱਥੇ ਹੀ ਹੁਣ ਰੈੱਡ ਕਾਰਪੇਟ ਦੀ ਵਰਤੋਂ ਤੇ ਵੀ ਰੋਕ ਲਾ ਦਿੱਤੀ ਗਈ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਵੀਰਵਾਰ ਨੂੰ ਪੱਛਮੀ ਇੰਗਲੈਂਡ ਦੇ ਸ਼੍ਰੇਸਬਰੀ ਸ਼ਹਿਰ ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦੀ ਹੱਤਿਆ ਦੇ ਮਾਮਲੇ ਚ ਅਦਾਲਤ ਨੇ 4 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਜਿਨ੍ਹਾਂ 4 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਹ ਵੀ ਭਾਰਤੀ ਮੂਲ ਦੇ ਹੀ ਹਨ। ਇਸ ਮਾਮਲੇ ਵਿਚ ਡਿਲੀਵਰੀ ਡਰਾਈਵਰ ਉਰਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਪਿਛਲੇ ਸਾਲ 21 ਅਗਸਤ ਨੂੰ ਸ਼੍ਰੇਸਬਰੀ ਸ਼ਹਿਰ ਦੇ ਬਰਵਿਕ ਐਵੇਨਿਊ ਇਲਾਕੇ ਚ ਇਕ ਡਿਲੀਵਰੀ ਡਰਾਈਵਰ ਨੇ ਜਾਨਲੇਵਾ ਹਮਲਾ ਹੋਇਆ ਸੀ। ਸੂਚਨਾ ਤੇ ਪਹੁੰਚੀ ਵੈਸਟ ਮਰਸੀਆ ਪੁਲਿਸ ਨੇ ਮੌਕੇ ਤੋਂ ਡਿਲੀਵਰੀ ਡਰਾਈਵਰ ਉਰਨਾਮ ਸਿੰਘ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਹੁਣ ਅਦਾਲਤ ਚ ਦੋਸ਼ੀ ਕਰਾਰ ਕੀਤਾ ਗਿਆ ਹੈ। मरसिया पुलिस ने दसिया कि 24 साला अर्शदीप सिंह, 22 साल जगदीप सिंह, 26 साला शिवदीप सिंह अते 24 साला मनजोत सिंह ने कुहाड़ी हाकी स्टिक अते बेलचे नाल अरमान सिंह ते हमला कर दिता सी। पुलिस ने कतल विच वरते गए सारे हथियार बरामद कर ले हन। वेस्ट मरसिया पुलिस दे डिटेक्टिव चीफ इंस्पेक्टर मार्क बेलामी ने कहा और नाम सिंह दी हत्या योजनाबद्ध सी। कतल तो पहला चार नौजवाना ने पहला अपने आप नू हथियारा नाल लैस कीता ते मारू हमला कीता। उन्होंने दसिया कि दोषियां ने कतल तो पहला जगह दी चोन कीती ते अरनाम सिंह दा उत्थे इंतजार भी कीता। अरनाम सिंह मौके ते पहुंचिया ता उसका दिन दिहाड़े ही कतल हो गया। इंडिया टुडे दीआं रिपोर्टां मुताबिक स्टैफोर्ड क्राउन कोर्ट ने 6 हफ्तियां दी सुनवाई तो बाद चारे मुलाजमां नू दोषी पाया है। फिलहाल कतल दा कारण स्पष्ट नहीं हो सकिया पर अदालत ए साबित हो चुका है कि इन्हां लोकां ने ही कतल कीता है। अदालत विच मुलजमां दे दोषी साबित होने तो बाद अंग्रेजी पुलिस ने कहा कि अजिहे अपराधियां खिलाफ अंग्रेजी पुलिस कारवाई जारी करेगी। उन्हां जांच विच सहयोग देन लई स्थानक लोकां दा धन्नवाद कीता।
ते हुण वधदे आं अगली खबर पर।
न्यूजीलैंड विच बीते दिन सड़क हादसा वापरिया। टेकापो झील ते वापरे इस भयानक कार हादसे विच मरण वाले दो लोकां दी पछाण मलेशिया दे विद्यार्थियां वजो हुई है जो कैंटरबरी यूनिवर्सिटी विच पढ़ रहे सन। मलेशिया दे प्रधानमंत्री अनवर इब्राहिम ने फेसबुक ते दोवां विद्यार्थियां दे परिवारां नाल हमदर्दी जाहिर कीती है। उसने पोस्ट विच लिखिया, न्यूजीलैंड दे टेकापो झील विच इक सड़क हादसे विच मारे गए दो मलेशियन विद्यार्थियां दे परिवारां प्रति हमदर्दी प्रगट करता हां। प्रधानमंत्री ने पोस्ट विच अगे लिखिया, मैं इस घटना विच जख्मी होए तीन होर मलेशियन विद्यार्थियां दे जल्दी ठीक होने लई प्रार्थना करता हां। प्रधानमंत्री ने पोस्ट विच ए भी कहा कि न्यूजीलैंड विच मलेशिया हाई कमीशन पीड़ितां अते परिवारक मैंबरां नूं ढुकवीं सहायता प्रदान करेगा। हाई कमीशन ने पहला एक बयान जारी किया सी जिस विच कहा गया सी कि शनिवार नूं दोपहर टेकापो झील ते एक सड़क हादसे विच दो मलेशियन विद्यार्थियां दी मौत हो गई। मलेशिया दे विदेश मंत्रालय ने भी मृतकां दे परिवारां प्रति दिली हमदर्दी प्रगटाई है। जेकर नजदीकी रिश्तेदार अवशेषां नूं वापस मलेशिया भेजण दा फैसला करदे हन तां मंत्रालय अते हाई कमीशन सहायता लई तैयार हन। उन्हां ने अगे कहा कि विद्यार्थियां नूं तुरंत डॉक्टरी इलाज लई क्राइस्ट चर्च हस्पताल लिजाया गया है। मलेशिया मीडिया रिपोर्टां ने हादसे विच मरण वाले दो विद्यार्थियां दा नाम कैंटरबरी यूनिवर्सिटी दे विद्यार्थी मेगाट अशमान अकीफ, मेगाट इमरान जेफनी अते वान नूर अदलीना अलीसा दस्या है।
ते हुण वधदे आं अगली खबर पर।
सीरियन ऑब्जरवेटरी फॉर ह्यूमन राइट्स ने कहा कि अलेप्पो सूबे दे अजाज एक मशहूर बाजार दे विचकार एक कार बम धमाका होया। इस धमाके च 8 लोकां दी मौत हो गई है अते 20 तों ज्यादा जख्मी हो गए हन। मरण वालियां दी गिनती होर वध सकदी है। ऐतवार सवेरे तुर्की समर्थक बुलां द्वारा कब्जे विच लए गए उत्तरी सीरिया दे एक शहर दे एक बाजार विच एक बम धमाका होया। इस धमाके च 8 लोकां दी मौत हो गई ते 20 तों ज्यादा होर जख्मी हो गए हन। मौके ते मौजूद एक युद्ध नागरिक ने ए जानकारी दित्ती। ब्रिटेन स्थित ऑब्जरवेटरी जिस कोल सीरिया दे अंदर स्रोतां दा नेटवर्क है उसने दस्या कि धमाके वाली थां ते कई एम्बुलेंस अते बचाव कर्मचारी मौजूद सन। तुर्की दियां फौजां अते उन्हां दे सीरियाई प्रोक्सीज ने सरहद दे वड्डे हिस्सियां ते कब्जा कर लिया है जिस विच अजाज वर्गे कई वड्डे शहर अते कस्बे शामिल हन। सीरिया दी जंग 2011 विच सरकार द्वारा शांतिपूर्ण विरोध प्रदर्शनां नूं दबाउण तों बाद शुरू होई सी अते इक घातक संघर्ष होया सी।
ते हुण वधदे आं अगली खबर पर।
पाकिस्तान दे खैबर पख्तूनख्वा सूबे विच पिछले 24 घंटियां दौरान मोहल्लेदार मीह अते गड़ेमारी कारण कुछ मकान ढह गए जिस कारण 5 बच्चियां समेत 7 लोकां दी मौत हो गई। अधिकारियां ने यह जानकारी दित्ती। जानकारी अनुसार खैबर पख्तूनख्वा दे वड्डे हिस्से च शनिवार नूं लगातार दूजे दिन मोहल्लेदार मीह पैण ते नाल-नाल गड़ेमारी भी हुई। बाजोर दे कबायली जिले च मीह कारण एक मकान दे डिगण कारण 3 बच्चियां समेत 5 लोक मलबे हेठां दबे गए। इसे तरह शांगला जिले विच मीह कारण कमरे दी छत डिगण कारण 2 बच्चियां दी मौत हो गई। मीह ने खैबर कबायली जिलियां पिशावर नौशहरा अते चारस्ता च वी फसलां नूं नुकसान पहुंचाया है। जिला प्रशासन ने प्रभावित परिवारां नूं सहायता प्रदान करने लई मीह प्रभावित इलाकियां विच तुरंत राहत कारजां नूं शुरू कर दिता है।
ते हुण वधदे आं अगली खबर पर।
तुर्की दे अधिकारियां ने 4 दिनां दी कारवाई विच 21 सूबियां विच इस्लामिक स्टेट अतवादी समूह नाल संबंध होण दे
ਸ਼ੱਕ ਵਿਚ 51 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਗ੍ਰਹਿ ਮੰਤਰੀ ਅਲੀ ਯੇਰਲੀ ਕਾਯਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਮੰਗਲਵਾਰ ਨੂੰ 30 ਤੁਰਕੀ ਪ੍ਰਾਂਤਾਂ ਵਿਚ 147 ਲੋਕਾਂ ਨੂੰ IS ਨਾਲ ਸੰਬੰਧਾਂ ਦੇ ਸ਼ੱਕ ਵਿਚ ਹਿਰਾਸਤ ਵਿਚ ਲਏ ਜਾਣ ਦੀ ਜਾਣਕਾਰੀ ਦਿੱਤੀ। ਯੇਰਲੀ ਕਾਯਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ 21 ਸੂਬਿਆਂ ਵਿਚ IS ਖਿਲਾਫ 4 ਦਿਨਾਂ ਦੀ ਕਾਰਵਾਈ ਵਿਚ 51 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਇਸਤਾਂਬੁਲ ਅਤੇ ਅੰਤਾਲਿਆ ਵਿਚ ਕਾਰਵਾਈ ਕੀਤੀ ਅਤੇ ਅੱਤਵਾਦੀ ਸਮੂਹ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ ਕੀਤੇ। ਮੰਤਰੀ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਤੁਰਕੀ ਨੇ 1 ਜੂਨ 2023 ਅਤੇ 25 ਮਾਰਚ ਦੇ ਵਿਚਕਾਰ IS ਨਾਲ ਜੁੜੇ ਹੋਣ ਦੇ ਸ਼ੱਕ ਵਿਚ ਲਗਭਗ 3000 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਪੈਸੇ ਬਚਾਉਣ ਲਈ ਪਾਕਿਸਤਾਨ ਨੇ ਘੜੀ ਨਵੀਂ ਤਰਕੀਬ, ਹੁਣ ਰੈੱਡ ਕਾਰਪੇਟ ਦੀ ਵਰਤੋਂ ਤੇ ਲਾਈ ਰੋਕ। ਇੰਗਲੈਂਡ ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦਾ ਕਤਲ, 4 ਲੋਕੀ ਦੋਸ਼ੀ ਕਰਾਰ। ਨਿਊਜ਼ੀਲੈਂਡ ਚ ਕਾਰ ਹਾਦਸੇ ਚ 2 ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ। ਨਵਾਜ਼ ਸ਼ਰੀਫ ਦਾ ਇਹ ਭਰੋਸੇਮੰਦ ਨੇਤਾ ਬਣੇਗਾ ਪਾਕਿਸਤਾਨ ਦਾ ਵਿੱਤ ਮੰਤਰੀ, ਪਹਿਲਾਂ ਹੀ 4 ਵਾਰ ਸੰਭਾਲ ਚੁੱਕਾ ਦੇਸ਼ ਦੀ ਅਰਥ ਵਿਵਸਥਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀ ਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845, 6478982845।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਮੇਰੇ ਨਾਲ ਹਰਪਾਲ ਸਿੰਘ ਜੀ ਜੁੜਨਗੇ। ਅਸੀਂ ਭਾਰਤ ਦੀ ਸੰਪੂਰਨ ਰਾਜਨੀਤੀ ਹੈ ਜਿਹੜੀ ਇਲੈਕਸ਼ਨ ਦੇ ਉੱਤੇ ਧਿਆਨ ਚ ਰੱਖ ਕੇ ਉਹਦੇ ਤੇ ਗੱਲਬਾਤ ਕਰਨੀ ਹੈ। ਸਾਡੇ ਸਟੂਡੀਓ ਦਾ ਨੰਬਰ ਹੋਵੇਗਾ ਗੱਲਬਾਤ ਲਈ 416-620-1778, 416-620-1778। ਤੇ ਬੇਨਤੀ ਇਹੀ ਹੋਏਗੀ ਕਿ ਕੋਈ ਸਵਾਲ ਹੋਵੇ ਚਾਹੇ ਟੈਕਸ ਕਰਨਾ ਹੋਵੇ, ਤੁਸੀਂ ਜੇ ਸਮਾਂ ਰਹਿੰਦਿਆਂ ਕਰੋਗੇ ਤੇ ਫਿਰ ਉਹਨੂੰ ਬਰਾਬਰ ਜਵਾਬ ਦੇਣ ਦਾ ਵੀ ਟਾਈਮ ਮਿਲ ਸਕਦਾ ਤੇ ਤੁਸੀਂ ਵੀ ਆਪਣੀ ਗੱਲ ਕਹਿ ਸਕੋਗੇ। ਪ੍ਰੋਗਰਾਮ ਦੇ ਅਖੀਰ ਤੱਕ ਪਹੁੰਚਦਿਆਂ ਫਿਰ ਸਾਨੂੰ ਵਾਇੰਡ ਅਪ ਕਰਨ ਦੀ ਕਾਹਲ ਹੋ ਜਾਂਦੀ ਹੈ ਤੇ ਜੇ ਕਿਤੇ ਸਿਗਨਲ ਦੀ ਕੋਈ ਦਿੱਕਤ ਆਉਂਦੀ ਹੋਵੇ ਤਾਂ 647-872-4900 6478724900 ਤੇ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮਾਂ ਚ ਕੋਈ ਇਸ਼ਤਿਹਾਰ ਦੇਣਾ ਹੋਵੇ, ਸਪਾਂਸਰਸ਼ਿਪ ਹੋਵੇ ਤਾਂ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ 6472424746 6472446 ਤੇ ਸੰਪਰਕ ਕਰ ਸਕਦੇ ਹੋ। ਹਰਪਾਲ ਸਿੰਘ ਜੀ, ਤੁਹਾਡਾ ਰੇਡੀਓ 770 AM ਤੇ ਬਹੁਤ ਬਹੁਤ ਸਵਾਗਤ ਹੈ ਜੀ। ਗੁੱਡ ਮਾਰਨਿੰਗ।
ਵੈਰੀ ਵੈਰੀ ਗੁੱਡ ਮਾਰਨਿੰਗ, ਇੱਥੇ ਸਾਡੀ ਗੁੱਡ ਈਵਨਿੰਗ ਇਸ ਟਾਈਮ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਮੈਨੂੰ ਮੇਰੇ ਆਪਣੇ ਮੁਲਕ ਦੇ ਲੋਕਾਂ ਨਾਲ, ਮੇਰੇ ਆਪਣੀ ਬੋਲੀ ਵਾਲੇ ਲੋਕਾਂ ਨਾਲ ਤੁਸੀਂ ਸਾਂਝ ਪਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੀ। ਬਹੁਤ ਮਿਹਰਬਾਨੀ, ਤੁਸੀਂ ਆਪਣੀ ਲਿਆਕਤ ਵੀ ਸਾਡੇ ਨਾਲ ਸਾਂਝੀ ਕਰਦੇ ਹੋ, ਅਸੀਂ ਤੁਹਾਡੇ ਰਿਣੀ ਆ। ਤੇ ਸਰ, ਆਪਣਾ ਪਹਿਲੀ ਗੱਲ ਤਾਂ ਹਰਪਾਲ ਜੀ ਇੱਥੋਂ ਕਰੀਏ ਕਿ ਇੰਡੀਆ ਅਲਾਇੰਸ ਦੀ ਗੱਲ, ਇੱਕ ਮੈਗਾ ਰੈਲੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿਚ ਹੋਈ ਤੇ ਵਿਰੋਧੀ ਪਾਰਟੀਆਂ ਨੇ, ਚਾਹੇ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਡਿਫਰੈਂਸਿਸ ਦੀਆਂ ਵੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ, ਇੱਕ ਜੁੱਟਤਾ ਦਾ ਪ੍ਰਗਟਾਵਾ ਤਾਂ ਕੀਤਾ ਹੀ ਹੈ। ਇੱਕ ਦਿੱਲੀ ਚ ਵੱਡੀ ਰੈਲੀ ਹੋਈ ਤੇ ਦੂਜੀ ਸ਼ਾਇਦ ਮੇਰਠ ਦੇ ਵਿਚ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਹੋਰਾਂ ਨੇ ਵੀ ਆਪਣੇ ਚੋਣ ਕੈਂਪੇਨ ਦਾ ਆਗਾਜ਼ ਉਥੋਂ ਕੀਤਾ ਹੈ ਜੀ। ਸੋ ਇਨ੍ਹਾਂ ਦੋਨਾਂ ਦੇ ਉੱਤੇ ਗੱਲਬਾਤ ਕਰਦੇ ਆ, ਕਿੰਨੀਆਂ ਕੁ ਭੀੜਾਂ ਨੇ ਤੇ ਕੀ ਪ੍ਰਭਾਵ ਤੁਸੀਂ ਕਬੂਲੇ ਨੇ, ਕੀ ਤੁਹਾਨੂੰ ਕਿਤੇ ਜਾਣ ਦਾ ਮੌਕਾ ਵੀ ਮਿਲਿਆ? ਹਾਂਜੀ,
ਮੈਂ ਕੱਲ ਦਿੱਲੀ ਸੀ, ਮੈਂ ਉਹਦਾ ਇੱਕ ਹਿੱਸਾ ਸੀ, ਰੈਲੀ ਵੇਖਣ ਵਾਸਤੇ ਗਿਆ ਸੀ ਤੇ ਕਿਉਂਕਿ ਕਲਮਾ ਰਾਜਨੀਤਿਕ ਸੋਸ਼ਲ ਸਮਾਜਿਕ ਜੀਵਨ ਜ਼ਿੰਦਗੀ ਜੀ ਹੈ, ਪਰ ਕੱਲ ਦੀ ਰੈਲੀ ਜੋ ਹੋਈ ਰਾਮਲੀਲਾ ਗਰਾਊਂਡ ਦੇ ਵਿਚ, ਆਜ਼ਾਦੀ ਪੱਖੋਂ ਇੱਕ ਸਟੇਜ ਤੋਂ ਬਾਅਦ ਤੁਸੀਂ ਹਾਜ਼ਰੀ ਦੀ ਗਿਣਤੀ ਨਹੀਂ ਕਰ ਸਕਦੇ, ਉਹ ਤੁਹਾਡੇ ਅੰਦਾਜ਼ੇ ਹੁੰਦੇ ਨੇ, ਜਦੋਂ ਬਹੁਤ ਜ਼ਿਆਦਾ ਵੱਡੀ ਗੈਦਰਿੰਗ ਹੋ ਜਾਏ ਫਿਰ ਅੰਦਾਜ਼ੇ ਹੁੰਦੇ ਨੇ, ਉਹਨੂੰ ਕਾਊਂਟਰ ਤਾਂ ਨਹੀਂ ਹੁੰਦਾ ਕਿਉਂਕਿ ਕੋਈ 2 ਵਜੇ ਆ ਰਿਹਾ, ਕੋਈ 3 ਵਜੇ ਆ ਰਿਹਾ, ਜਸਟ ਅਸੀਂ ਪਹੁੰਚੇ ਲੇਟ ਹੋਏ, ਰਾਤ ਚ ਜਾਮ ਸੀ ਜਗ੍ਹਾ ਜਗ੍ਹਾ, ਤੇ ਉਸ ਟਾਈਮ ਓਨੇ ਕੁ ਲੋਕ ਆ ਰਹੇ ਸੀ, ਓਨੇ ਲੋਕ ਜਾ ਰਹੇ ਸੀ, ਓਨੇ ਵਿਚ ਬੈਠੇ ਸੀ, ਓਨੇ ਆਸੇ ਪਾਸੇ ਖੜੇ ਸੀ
ਜੀ।
ਜਿਸ ਤਰ੍ਹਾਂ ਪੁਲਿਸ ਦੇ ਵਿਚ ਐਂਟਰੀ ਔਰ ਸਭ ਕੁਝ ਦੇਖਿਆ ਸੀ, ਇੱਕ ਤੇ ਉਹ ਦੇਖਿਆ। ਦੂਸਰੀ ਚੀਜ਼ ਮੈਂ ਨੋਟ ਕੀਤੀ ਕੱਲ ਦੀ ਰੈਲੀ ਚ, ਇੱਕ ਲੰਮਾ ਸਾਡਾ ਆਪਣਾ ਉਹਦਾ ਜਿਹੜਾ ਗਵਾਹੀ ਰਹੀ ਹੈ ਜਾਂ ਉਹਦੀ ਪਾਰਟੀਸਪੇਸ਼ਨ ਰਹੀ ਹੈ, ਅਲੱਗ ਅਲੱਗ ਮੌਕਿਆਂ ਤੇ ਅਸੀਂ ਵੀ ਰੈਲੀਆਂ ਜਾਂਦੇ ਰਹੇ ਹਾਂ। ਪਹਿਲੀ ਵਾਰੀ ਮੈਂ ਦੇਖਿਆ ਕਿ ਦਿੱਲੀ ਦੇ ਲੋਕਾਂ ਦੀ ਪਾਰਟੀਸਪੇਸ਼ਨ ਬਹੁਤ ਜ਼ਿਆਦਾ ਸੀ।
ਓਕੇ,
ਇਸ ਤੋਂ ਪਹਿਲਾਂ ਜਿੰਨੀਆਂ ਰਾਜਨੀਤਿਕ ਜਾਂ ਆਪਣਾ ਸਮਾਜਿਕ ਜਾਂ ਅਲੱਗ ਅਲੱਗ ਟ੍ਰੇਡ ਯੂਨੀਅਨ ਦੀ ਰੈਲੀਆਂ ਹੁੰਦੀਆਂ ਨੇ, ਉਹ ਆਮ ਤੌਰ ਤੇ ਬਾਹਰੋਂ ਜ਼ਿਆਦਾ ਲੋਕ ਜਾਇਆ ਕਰਦੇ, ਬਾਹਰੋਂ ਸੀ, ਪਰ ਮੁੱਖ ਜਿਹੜੀ ਹਿੱਸੇਦਾਰੀ ਉਹ ਦਿੱਲੀ ਦੇ ਲੋਕਾਂ ਦੀ ਸੀ। ਜਿਵੇਂ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ, ਬਲਕਿ ਇਹ ਉਹਦੇ ਸੀ, ਬਲਕਿ ਹਿੱਸੇਦਾਰੀ ਇਹ ਉਸ ਰੈਲੀ ਦੀ ਖਾਸੀਅਤ ਦੇਖੀ ਹੈ। ਔਰ ਉਹਦੇ ਨਾਲ ਹੀ ਲੱਗਦੀ ਕਿ ਇਹਦੇ ਚ ਜਿਹੜੀ ਅਲਾਇੰਸ ਹੈ ਇੰਡੀਆ ਅਲਾਇੰਸ ਦਾ, ਲਗਭਗ ਸਾਰੇ ਹੀ ਜੋ ਇਹਦੇ ਹਿੱਸੇਦਾਰ ਨੇ ਸਾਰੇ ਹੀ ਉਹਦੇ ਚ ਆਏ ਹੋਏ ਸੀ, ਉਹਨਾਂ ਚ ਕੋਈ ਵੀ ਐਬਸੈਂਟ ਨਹੀਂ ਸੀ। ਅਗਰ ਉਹਦੇ ਵੱਡੇ ਲੀਡਰ ਨਹੀਂ ਆਏ, ਜਿਵੇਂ ਬੰਗਾਲ ਤੋਂ ਮਮਤਾ ਨਹੀਂ ਆਈ, ਪਰ ਉਹਨਾਂ ਨੇ ਇੱਕ ਅੱਛਾ ਵੋਕਲ ਬੁਲਾਰਿਆ ਤੁਹਾਡਾ, ਉਹਨਾਂ ਦਾ ਜਿਹੜਾ ਮੈਂਬਰ ਪਾਰਲੀਮੈਂਟ ਰਿਹਾ ਅੱਜ ਤੱਕ, ਤਾਂ ਮੈਂਬਰ ਪਾਰਲੀਮੈਂਟ ਅਜੇ ਤੱਕ ਡਿਸੋਲਵ ਨਹੀਂ ਹੋਈ ਅਜੇ, ਉਹ ਆਇਆ ਸੀ ਔਰ ਉਹਨਾਂ ਨੇ ਉਹਦਾ ਮੈਸੇਜ ਵੀ ਪੜਿਆ, ਇੰਗਲਿਸ਼ ਬੋਲਿਆ, ਉਹਦੀ ਟਰਾਂਸਲੇਸ਼ਨ ਵੀ ਕੀਤੀ ਉਹਨਾਂ ਨੇ। ਇਵੇਂ ਤਮਿਲਨਾਡੂ ਤੋਂ ਉਹਨਾਂ ਦੱਸਿਆ ਵੀ ਇਲੈਕਸ਼ਨ ਆ ਰਿਹਾ, ਕੀ ਫੇਸ ਇਲੈਕਸ਼ਨ ਹੈ, ਤੇ ਉਹ ਆਪਣਾ ਸਟਾਲਿਨ ਨਹੀਂ ਆਇਆ ਉੱਥੋਂ ਦੇ ਮੁੱਖ ਮੰਤਰੀ, ਪਰ ਉੱਥੋਂ ਦੇ ਉਹਨਾਂ ਦੇ ਨੁਮਾਇੰਦੇ ਵੀ ਆਏ ਹੋਏ ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ ਸਭ ਜਗ੍ਹਾ ਤੋਂ ਲੋਕ ਆਏ ਹੋਏ ਸੀ, ਔਰ ਉਸ ਸਭ ਜਿਹੜੇ ਅਲਾਇੰਸ ਦੇ ਸਭ ਹਿੱਸੇਦਾਰ ਮੈਂ ਹੁੰਦਾ, ਮੇਰਾ ਕਹਿਣ ਦਾ ਮਤਲਬ। ਉਸ ਤੋਂ ਇੱਕ ਦੋ ਚੀਜ਼ ਹੋਰ ਨੋਟ ਕੀਤੀ ਜਿਹੜੀ ਪਹਿਲੀ ਵਾਰੀ, ਕਿ ਜਿਵੇਂ ਦੋ ਖਾਸ ਕਰਕੇ ਦੋ ਵੀਮੈਨਸ ਜੋ ਅਰੈਸਟ ਮੁੱਖ ਮੰਤਰੀ ਨੂੰ
ਹੇਮੰਤ ਸੋਰੇਨ
ਆਈਆਂ ਹੋਈਆਂ ਮਿਲ ਗਈਆਂ, ਤੇ ਅਟ੍ਰੈਕਸ਼ਨ ਦਾ ਕਾਰਨ ਸੀ। ਤੀਜੀ ਗੱਲ ਜੋ ਉੱਥੇ ਨੋਟ ਕੀਤੀ ਹੈ ਕਿ ਸਟੇਟ ਇਹ ਨਹੀਂ ਸੀ ਕਿ ਵੀ ਪਰ ਆਪਣੀ ਪਾਰਟੀ ਦੇ ਹਿਸਾਬ ਨਾਲ ਇੱਕ ਬੁਲਾਰਾ ਜਾਂ ਦੋ ਬੁਲਾਰੇ, ਆਲਮੋਸਟ ਉੱਥੇ ਕੋਈ ਨਾ ਤਾਂ ਕਿਸੇ ਦੀ ਵੀ ਬਿਆਨਾ ਚ ਮੈਂ ਖਾਸ ਚੀਜ਼ ਨੋਟ ਕੀਤੀ ਹੈ, ਕਿਉਂਕਿ ਦੇਖੋ ਜਿਹੜੀ ਪੁਰਾਣੀ ਪੀੜ੍ਹੀ ਗਈ ਹੈ ਰਾਜਨੀਤੀ ਚੋਂ, ਉਹ ਰਾਜਨੀਤੀ ਚੋਂ ਥੱਲੋਂ ਮਰਜ਼ ਹੋ ਕੇ ਆਈ ਲੀਡਰਸ਼ਿਪ ਸੀ, ਔਰ ਇੱਕ ਦੌਰ ਆਇਆ ਕਿ ਉਹਨਾਂ ਦੇ ਬੱਚਿਆਂ ਨੂੰ ਰਾਜਨੀਤਿਕ, ਜਿਵੇਂ ਅੱਜ ਅਸੀਂ ਗੱਲ ਕਰ ਰਹੇ ਸੀ, ਸਾਡੇ ਇੱਥੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਤੋਂ ਉਪਜਿੰਦਰ ਕੁਰਸ਼ੇਤਰਾ ਤੋਂ, ਮੈਂ ਕੁਰਸ਼ੇਤਰਾ ਸੀ ਤੋਂ ਦੱਸ ਰਹੇ ਸੀ ਕਿ ਬੜਾ ਜ਼ਮੀਨ ਨਾਲ ਜੁੜਿਆ ਗਿਆ ਹੋਇਆ, ਕਿ ਬਹੁਤ ਵੱਡਾ ਇੰਡਸਟਰੀਸਟ ਹੈ ਹਿੰਦੁਸਤਾਨ ਦਾ, ਬਹੁਤ ਵੱਡਾ ਇੰਡਸਟਰੀ, ਸਟੀਲ ਕਿੰਗ ਹੈ ਦੁਨੀਆ ਚ, ਵੈਸੇ ਉਹਨੂੰ ਵੱਡਾ ਸਟੀਲ ਉਤਪਾਦਕ ਹੋ ਸਕਦਾ, ਮੈਨੂੰ ਨੀ ਪਤਾ, ਮਿੱਤਲ ਤੁਮਾਸ਼ ਹੈ, ਤੇ ਉਹ ਦੱਸਦੇ ਨੇ ਜਿਹੜੇ ਕੁਰਸ਼ੇਤਰ ਦੇ ਲੋਕ, ਕਿ ਉਹ ਸਿੰਪਲ ਸੀ, ਸੋ ਸਿੰਪਲ ਵਿਕਾਸ ਉਹਨੇ ਨਾ ਇੱਕ ਪੇਂਡੂ ਜੀਵਨ ਤੋਂ ਨਾਲ ਹੀ ਪਿੰਡ, ਪਿੰਡ ਦਾ ਲਾੜਵਾ ਇੱਥੇ ਹਿਸਾਰ ਤੋਂ ਨੇੜੇ, ਉਥੋਂ ਪਿੰਡ ਤੋਂ ਸੀ ਉਹ, ਪਿੰਡ ਤੋਂ ਇੱਕ ਜਿਵੇਂ ਹੜਬਾ ਉਹਨਾਂ ਦਾ ਇੱਕ ਕਮਿਊਨਿਟੀ ਚੋਂ ਆਇਆ, ਹਾਲਾਂਕਿ ਉਹ ਬਣੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਪਰ ਦੇਸੀ ਪੰਥ ਦੇ ਵਿੱਚ। ਅਗਰ ਉਹ ਕਹਿੰਦਾ ਜਿਹੜਾ ਮੁੰਡਾ ਹੈ, ਮੁੰਡਾ ਵੀ ਤੂੰ ਬਣਿਆ ਬੋਲਿਆ ਕੁਰਸ਼ੇਤਰ ਤੋਂ, ਪਰ ਮੁੰਡੇ ਵਿੱਚ ਆਕੜ ਹੈ। ਮੈਂ ਕਿਹਾ ਮੁੰਡਾ ਇੰਡਸਟਰੀਸਟ ਦਾ ਮੁੰਡਾ ਹੈ ਨਾ, ਉਹ ਕਿਸਾਨ ਦਾ ਮੁੰਡਾ ਇੰਡਸਟਰੀਸਟ ਦਾ ਹੋ ਗਿਆ। ਇਵੇਂ ਇੱਕ ਪੀੜ੍ਹੀ ਆਈ ਹੈ ਜਿਹੜੀ, ਕੱਲ ਸਪੀਕਰ ਸਨ ਚ ਠਾਕਰੇ ਸੀ, ਅਖਿਲੇਸ਼ ਯਾਦਵ ਸੀ, ਫਿਰ ਉਹਦੇ ਚ ਤੁਹਾਡੇ ਆਪਣੇ ਥੋੜਾ ਤੇਜਸਵੀ ਯਾਦਵ ਸੀ, ਈਵਨ ਕਿ ਰਾਹੁਲ ਗਾਂਧੀ ਸੀ, ਪੀੜ੍ਹੀ ਵੀ ਜਿਹੜੀ ਨਵੀਂ ਆਈ ਹੈ। ਮੈਂ ਕੱਲ ਸੁਣੇ ਉਹਨਾਂ ਦੇ ਭਾਸ਼ਣ ਸੁਣੇ ਹੈ, ਤੇ ਇੱਕ ਤਾਂ ਸਾਰੇ ਕੋਈ ਮੁੱਖ ਮੰਤਰੀ ਦਾ ਮੁੰਡਾ ਸੀ, ਕੋਈ ਪ੍ਰਧਾਨ ਮੰਤਰੀ ਦਾ ਮੁੰਡਾ ਸੀ, ਪਰ ਅੱਜ ਉਹ ਆਪਣੇ ਆਪ ਆਪਣਾ ਇੱਕ ਗਰਾਊਂਡ ਤਿਆਰ ਕਰ ਰਹੇ, ਕਿਉਂਕਿ ਜਦੋਂ ਆਪੋਜੀਸ਼ਨ ਚ ਰਹੇ ਨੇ ਲੰਮਾ ਸਮਾਂ, ਇੱਕ ਕਨਫਰੰਟ ਵੀ ਕਰਨਾ ਪੈ ਰਿਹਾ, ਪਰ ਬੜਾ ਬੋਲਡਰੀ ਕਰ ਰਹੇ ਨੇ ਜਿਹੜੀ ਹੁੰਦੀ ਅੱਜ ਦੀ ਹਕੂਮਤ ਨੂੰ, ਉਹਨਾਂ ਚ ਇੱਕ ਨਵਾਂ ਦੇਖਿਆ ਮੈਂ, ਜਿਹੜਾ ਮੈਚੋਰਿਟੀ ਔਰ ਜ਼ਮੀਨ ਨਾਲ ਜੁੜੀ ਹਕੀਕਤ ਨੂੰ ਪਹਿਚਾਨਣਾ। ਔਰ ਕਈ ਵਾਰ ਰਮਨ ਜੀ ਬੜਾ ਲੱਗੇਗਾ ਆਪਾਂ ਕੋਈ ਜਦੋਂ ਅਬਜ਼ਰਵ ਕਰਨੇ ਕਿਸ ਚੀਜ਼ਾਂ ਨੂੰ, ਜਿਹੜੀਆਂ ਪਰਿਸਥਿਤੀਆਂ ਹੁੰਦੀਆਂ ਨੇ, ਕਿਹੜਾ ਬੰਦਾ ਕਿੱਥੇ ਕਿਸ ਟਾਈਮ ਜਾ ਕੇ ਖੜਾ ਹੋ ਜਾਏਗਾ। ਮੈਨੂੰ ਬਹੁਤ ਯਾਦ ਆਉਂਦਾ ਇੱਕ ਬੜਾ ਅੱਛਾ ਨਾਵਲ ਨਹੀਂ ਹੈ, ਉਹ ਰੀਅਲ ਚ ਕਿਤਾਬ ਹੈ, ਇੱਕ ਜੂਲੀਅਸ ਫਿਊਚਿਕ ਦੀ ਫਾਂਸੀ ਕੇ ਤਖ਼ਤ ਚ,
ਲੈਟਰਸ ਫ੍ਰੋਮ ਗੈਲੋਜ਼।
ਮੈਂ ਅਸੀਂ ਹਿੰਦੀ ਪੰਜਾਬੀ ਪੜ੍ਹੇ, ਅੰਗਰੇਜ਼ੀ ਸਾਨੂੰ ਘੱਟ ਹੀ ਆਉਂਦੀ ਸੀ, ਤੇ ਯੂਲੀਅਸ ਕਲਿਚਕੋ ਰਾਈਟਰ ਦਾ ਨਾਮ ਬੜੀ ਇੰਸਪਾਇਰ ਕਰਨ ਵਾਲੀ ਕਿਤਾਬ ਸੀ, ਤੇ ਉਹਦੇ ਚ ਕਰੈਕਟਰਾਈਜ਼ ਕਰ ਰਹੇ ਨੇ ਜਦੋਂ ਜੇਲ੍ਹ ਵਿਚ ਬੰਦ ਹੈ ਤੇ ਇੱਕ ਬੰਦਾ ਜਿਹੜਾ ਫਸਟ ਵਰਲਡ ਵਾਰ ਲੜ ਕੇ ਆਇਆ ਸਪੈਨਿਸ਼ ਵਾਰ ਚੋਂ ਆਇਆ ਜਿੱਥੇ ਉਹ ਬੰਦਾ ਮਿਲਕੇ ਜਿਹਨੇ ਨੁਫੜੀ ਕੀਤੀ ਫਿਰ ਉਹ ਆਇਆ ਵੀ ਕਿਵੇਂ ਹੈਪਨ ਹੋ ਗਿਆ ਉਹ ਪਹਿਲੇ ਜਦੋਂ ਸਪੈਨਿਸ਼ ਵਾਰ ਦੇ ਵਿਚ ਵੀ ਗੋਲੀ ਲੱਗੀ ਔਰ ਬਾਅਦ ਚ ਫਸਟ ਵਰਲਡ ਵਾਰ ਵੀ ਲੜਿਆ ਉਹ ਪਰ ਸੈਂਟਰਲ ਵਾਰ ਤੱਕ ਆਉਂਦੇ ਹੁੰਦੇ ਉਹ ਬੰਦਾ ਮਿਲਕੇ ਕਿਸੇ ਛੋਟੇ ਇੰਸੀਡੈਂਟ ਚੋਂ ਇਹ ਨੀ ਕੋਈ ਲਾਲਚ ਸੀ ਕਿਸੇ ਪ੍ਰੇਮ ਦਾ ਸੁੱਖ ਕੀਤਾ ਤੇ ਪਰਿਸਥਿਤੀਆਂ ਬਦਲਦੀਆਂ ਬੰਦਾ ਕੌਣ ਕਿੱਥੇ ਜਾ ਖੜੇਗਾ ਕਈ ਵਾਰੀ ਤੇ ਮੈਂ ਬੜਾ ਹੈਰਾਨ ਸੀ ਕਿ ਬਾਲ ਠਾਕਰੇ ਜਿਹੜਾ ਹਿੰਦੂ ਸਮਰਾਟ ਦੇ ਨਾਲ ਮਸ਼ਹੂਰ ਸੀ ਅੱਜ ਉਧਵ ਠਾਕਰੇ ਉਹ ਸੈਕੂਲਰਿਜ਼ਮ ਦੀ ਇੱਕ ਰਾਜਨੀਤੀ ਚ ਖੜਾ ਹੈ ਬਲਕਿ ਦੇਖੋ ਨਾ ਕਿੱਥੋਂ ਕਿੱਥੇ ਬਲਕਿ ਜਗ ਪਾਸਾ ਪਰਤਿਆ ਔਰ ਖੜਿਆ ਨੀ ਕੰਸੈਂਟ ਕਰ ਰਿਹਾ ਅੱਜ ਉਹਨਾਂ ਤਾਕਤਾਂ ਨਾਲ ਜਿਨ੍ਹਾਂ ਤਾਕਤਾਂ ਦੇ ਨਾਲ ਵੀ ਲਿਆ ਕਿਸ ਟਾਈਮ ਜਿਵੇਂ ਬੰਦੇ ਦਾ ਆਪਣੇ ਅੰਦਰ ਜਾਗ ਦਿੰਦਾ ਕਿ ਮੈਂ ਵੀ ਕੁਛ ਆ ਮੇਰੀ ਪਰਸਨੈਲਿਟੀ ਹੈ ਮੈਨੂੰ ਡਿਸ ਕੀਤਾ ਜਾ ਰਿਹਾ ਲਗਭਗ ਸਾਰਿਆਂ ਚ ਇਹ ਚੀਜ਼ ਮੈਂ ਨੋਟ ਕੀਤੀ ਗੱਲ ਜਿਹੜੀ ਨਵੀਂ ਨੋਟ ਕੀਤੀ ਜੋ ਮੈਂ ਫੀਚਰ ਕਹਿਣਾ ਚਾਹੁੰਦਾ ਔਰ ਦੂਜੇ ਪਾਸੇ ਕਿਉਂਕਿ ਇੱਕ ਜਿਹੜਾ ਇਹਨਾਂ ਦਿਨਾਂ ਚ ਸਾਡੇ ਸੁਪਰੀਮ ਕੋਰਟ ਦਾ ਇਲੈਕਟ੍ਰੋਨਲ ਬੌਂਡ ਦੇ ਉੱਤੇ ਆਇਆ ਫੈਸਲਾ ਹਾਲਾਂਕਿ ਲੀਡ ਮੀਡੀਆ ਨੂੰ ਖਾ ਗਿਆ ਉਹਨੂੰ ਟੀਵੀ ਰੇਡੀਓ ਚ ਖਬਰ ਨਹੀਂ ਪਰ ਇਹ ਜਿਹੜਾ ਸੋਸ਼ਲ ਮੀਡੀਆ ਯੂਟਿਊਬਰ ਦਾ ਇੱਕ ਬੜਾ ਵੱਡਾ ਹਿੱਸਾ ਹੈ ਔਰ ਉਹ ਜਿਹੜੀਆਂ ਕਿਸ ਤਰ੍ਹਾਂ ਜਿਹਨੇ ਪਹਿਲਾਂ ਉਹ ਬੌਂਡ ਖਰੀਦਿਆ 1000 ਰੁਪਏ ਦਾ ਕੁੜੀ ਇੱਕ ਗਰੁੱਪ ਹੈ ਉਹਨਾਂ ਦਾ ਜਿਹੜਾ ਮਤਲਬ ਕਿ ਸੋਸ਼ਲ ਐਕਟਿਵਿਸਟਾਂ ਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਘਟਨਾ ਉਸ ਤੋਂ ਬਾਅਦ ਥੱਲੇ ਤੱਕ ਉਹ ਬਹਿਸ ਹੈ ਪਿੰਡਾਂ ਤੱਕ ਪੰਚਾਇਤਾਂ ਤੱਕ ਚਾਹੇ ਵਿਰੋਧੀ ਹੈ ਚਾਹੇ ਉਹਦੇ ਬੀਜੇਪੀ ਦੇ ਹੱਕ ਦਾ ਉਹ ਦੋਵਾਂ ਚ ਬਹਿਸ ਦੇ ਵਿਚ ਸ਼ਾਮਲ ਨੇ ਇਹ ਥੱਲੇ ਤੱਕ ਜਾ ਰਿਹਾ ਕਿ ਵੀ ਕੀ ਹੋ ਰਿਹਾ ਮੁਲਕ ਦੇ ਵਿਚ ਮੁਲਕ ਚ ਹੋ ਕੀ ਰਿਹਾ ਔਰ ਦੂਜੇ ਪਾਸੇ ਮੈਂ ਹੈਰਾਨ ਸੀ ਜਿਹੜੀ ਮੇਰਿਟ ਰੈਲੀ ਹੋ ਰਹੀ ਹੈ ਤੇ ਉਹਦੇ ਚ ਜਿਸ ਤਰ੍ਹਾਂ ਕਰਪਸ਼ਨ ਦੇ ਖਿਲਾਫ਼ ਮੋਦੀ ਸਾਹਿਬ ਬੋਲ ਰਹੇ ਸੀ ਔਰ ਕੁਛ ਚੀਜ਼ਾਂ ਜਿਹੜੀਆਂ ਮੈਨੂੰ ਅਚੰਭਾ ਲੱਗਿਆ ਕਿ ਵੀ ਜਿਹੜੀਆਂ ਛਾਪਿਆਂ ਚ ਪੈਸਾ ਫੜਿਆ ਜਾ ਰਿਹਾ ਜਿਹੜੀ ਈਡੀ ਫੜ ਰਹੀ ਹੈ ਪੈਸਾ ਉਹ ਮੈਂ ਕਰਵਾਵਾਂਗਾ ਪੁੱਛਾਂਗਾ ਵੀ ਕੰਧਾ ਕਿ ਕਿਹਦੇ ਕੋਲ ਆਇਆ ਫਿਰ ਉਹਨੂੰ ਵਾਪਸ ਕਰਾਂਗੇ ਪੈਸਾ ਸੀ ਵੀ ਜਿਸ ਤਰ੍ਹਾਂ ਇੱਕ ਪੰਚਾਇਤੀ ਕੰਮ ਵੀ ਪੈਸਾ ਆਇਆ ਈਡੀ ਦਾ ਪੈਸਾ ਹੈ ਕੇਸ ਚੱਲਣਗੇ ਪਤਾ ਲੱਗੇਗਾ ਉਹ ਪੈਸਾ ਜਿਹੜਾ ਅਟੈਚ ਹੋਈ ਪ੍ਰੋਪਰਟੀਆਂ ਨੂੰ ਕੀ ਬਣੇਗਾ ਪਰ ਮੋਦੀ ਸਾਹਿਬ ਇਸ ਤਰ੍ਹਾਂ ਰੱਖ ਰਹੇ ਔਰ ਬੜੇ ਕੌਨਫੀਡੈਂਸ ਨਾਲ ਝੂਠ ਬੋਲ ਰਹੇ ਸੀ ਇੰਨੀ ਕੌਨਫੀਡੈਂਸ ਹੈ ਕਿ ਸੁਣਨ ਵਾਲੇ ਵੀ ਹੱਸ ਰਹੇ ਸੀ ਯਾਰ ਕਮਾਲ ਇਸ ਬੰਦੇ ਦੀ ਵੀ ਬੜ ਬੰਦਾ ਹੈ ਕਿ ਇਹਦੇ ਹੌਸਲੇ ਝੂਠ ਸਕਦਾ ਬਲਕਿ ਇੰਨਾ ਕੁਛ ਹੋਣ ਦੇ ਬਾਵਜੂਦ ਇਹ ਚੀਜ਼ ਆਮ ਲੋਕਾਂ ਚੋਂ ਰਿਐਕਸ਼ਨ ਸੀ ਪ੍ਰਤੀਕਿਰਿਆਵਾਂ ਸੀ ਤੇ ਮੈਂ ਨੋਟ ਕੀਤਾ ਜੀ
ਤੁਹਾਡੇ ਵਾਲੀ ਇਸੇ ਗੱਲ ਤੇ ਮੈਂ ਆਉਣਾ ਜੀ ਤਕਰੀਬਨ ਇਹੀ ਗੱਲ 10 ਸਾਲ ਪਹਿਲਾਂ ਕਹੀ ਸੀ ਜਦੋਂ ਚੋਣ ਜੁਮਲਾ ਕਹਿਣਾ ਪੈ ਗਿਆ ਕਿ 15-15 ਲੱਖ ਅਸੀਂ ਮੁੜਵਾ ਦਾਂਗੇ ਇਹਦੀ ਇੱਕ ਕਾਨੂੰਨੀ ਪ੍ਰਕਿਰਿਆ ਹੈ ਉਹ ਪ੍ਰਧਾਨ ਮੰਤਰੀ ਦੀ ਬੇਬਸੀ ਹੈ ਉਹਦੇ ਵਿੱਚ ਕਿ ਉਹ ਕੁਛ ਨਹੀਂ ਕਰ ਸਕਦਾ ਉਹ ਜੋ ਉਹਦੀ ਪ੍ਰਕਿਰਿਆ ਉਹਦੇ ਵਿੱਚ ਉਹ ਲੰਘੂਗਾ ਪਰ ਦਾਵਾ ਅਸੀਂ ਕਰ ਰਹੇ ਤਾਂ ਅਦਾਲਤ ਵੀ ਦਾਵਾ ਨਹੀਂ ਕਰ ਸਕਦੀ ਵੀ ਅਸੀਂ ਪੈਸਾ ਵਾਪਸ ਬਣਾ ਦਾਂਗੇ ਉਹ ਤਾਂ ਕਹੂਗੀ ਕਿ ਜਿੱਥੋਂ ਮਨੀ ਟ੍ਰੇਲ ਆਊਗਾ ਜਿਵੇਂ ਇਸਟੈਬਲਿਸ਼ ਹੋਊਗਾ ਜੋ ਸਬੂਤ ਮਿਲਣਗੇ ਅੱਜ ਤੱਕ ਤੁਸੀਂ ਸਵਿਸ ਬੈਂਕਾਂ ਤੋਂ ਪੈਸਾ ਕਢਾ ਕੇ ਕਿਹੜਾ ਲੋਕਾਂ ਤੱਕ ਪਹੁੰਚਾਤਾ ਜਦੋਂ ਕਿ 10 ਸਾਲਾਂ ਚ ਤੁਸੀਂ ਉਹ ਕੰਮ ਨਹੀਂ ਕਰ ਸਕੇ ਤਾਂ ਹੁਣ ਕਿਵੇਂ ਕਰ ਲਓਗੇ ਤੇ ਅਸੀਂ ਇਹ ਵੀ ਮੰਨਦੇ ਹਾਂ ਕਿ ਜਨਤਾ ਬਹੁਤ ਸਧਾਰਨ ਪੱਧਰ ਦੀ ਹੁੰਦੀ ਆ ਉਹਨੂੰ ਬੜੀ ਮੋਟੀ ਗੱਲ ਇਹ ਸਮਝ ਆਉਂਦੀ ਹੁੰਦੀ ਆ ਬਰੀਕੀ ਨਾਲ ਪੇਚੀਦਗੀਆਂ ਨਹੀਂ ਪਤਾ ਹੁੰਦੀਆਂ ਕੀ ਤੁਹਾਨੂੰ ਲੱਗਦਾ ਕਿ ਗਰਾਊਂਡ ਤੱਕ ਇਹ ਗੱਲ ਪੈਨੀਟ੍ਰੇਟ ਕਰ ਜਾਏਗੀ ਦੂਜੇ ਪਾਸੇ ਇਹ ਵੀ ਆ ਕਿ ਰਾਮ ਲੱਲਾ ਦਾ ਵੀ ਪ੍ਰਾਣ ਪ੍ਰਤਿਸ਼ਠਾ ਕਰਤੀ ਆ ਮੂਰਤੀ ਸਥਾਪਿਤ ਕੀਤੀ ਆ ਉਹਦੇ ਵਿਚ ਜਾਨ ਵੀ ਫੂਕੀ ਆ ਖੈਰ ਉਹਦਾ ਉਨਾ ਚਰਚਾ ਵਿਖਾਈ ਨਹੀਂ ਦੇ ਰਿਹਾ ਪਰ ਕਹਿੰਦੇ ਹੁੰਦੇ ਆ ਵੀ ਧਰਮ ਅਜੇ ਵੀ ਇੰਨਾ ਇਫੈਕਟਿਵ ਹੈਗਾ ਕਿ ਤੁਹਾਨੂੰ ਮਨ ਚਾਹੇ ਰਾਜਨੀਤਿਕ ਨਤੀਜੇ ਦਵਾ ਦਿੰਦਾ ਇਹ ਚੁਣੌਤੀ ਨੂੰ ਕਿੱਥੋਂ ਰੱਖੋਗੇ ਤੁਸੀਂ
ਦੁੱਖ ਦੋ ਚੀਜ਼ਾਂ ਨੋਟ ਕਰਨੀਆਂ ਨੇ ਮੈਂ ਜਿੱਥੇ ਵੀ ਕੁਛ ਵੀ ਕਰਨ ਜਾ ਰਿਹਾ ਕਿ ਦੇਖੋ ਜਿੱਤ
ਰਹੇ
ਇੱਕ ਚੀਜ਼ ਹੈ ਕਿ ਦੇਖੋ 2014 ਤੋਂ ਬਾਅਦ ਜਿਹੜਾ ਅਗਲਾ ਮੈਂਡੇਟ ਲੈਣਾ ਸੀ ਔਰ ਉਸ ਮੈਂਡੇਟ ਤੋਂ ਪਹਿਲਾਂ ਜਿਹੜਾ ਪੁਲਵਾਮਾ ਦਾ ਇੰਸੀਡੈਂਟ ਹੋਇਆ ਬਹੁਤ ਵੱਡਾ ਜਿਹਦੇ ਚ 40 ਦੇ ਕਰੀਬ ਸਾਡੇ ਜਵਾਨ ਸ਼ਹੀਦ ਹੋਏ ਔਰ ਬਾਅਦ ਚ ਰਾਜਪਾਲ ਦੇ ਪਦ ਤੇ ਰਹਿੰਦਾ ਹੋਇਆ ਸਤਪਾਲ ਮਲਿਕ ਨੇ ਜਿਹੜੀ ਉਹਦੇ ਐਕਸਪੋਜ ਕੀਤਾ ਵੀ ਕਿਸ ਤਰੀਕੇ ਤੋਂ ਘਟਨਾਵਾਂ ਹੋਈਆਂ ਨੇ ਉਹਦੇ ਚ ਕਾਫੀ ਉਸ ਨੂੰ ਪੜਾਇਆ ਉਹਨਾਂ ਨੇ ਠੀਕ ਹੈ ਜਿਹੜਾ ਏਜੰਡਾ ਉਸ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਰਾਮ ਮੰਦਿਰ ਦਾ ਨਹੀਂ ਬਣ ਪਾਇਆ ਮਤਲਬ ਕਿ ਉਹ ਜੇ ਚਾਹੁੰਦੇ ਸੀ ਬਣ ਨਹੀਂ ਪਾਇਆ ਅਗਰ ਬਣ ਗਿਆ ਹੁੰਦਾ ਤੇ ਜਿਹੜੀਆਂ ਹੁਣ ਐਕਟੀਵਿਟੀ ਹੋ ਰਹੀਆਂ ਨੇ ਸ਼ਾਇਦ ਨਾ ਕਰਦੀ ਅਜੇ ਅੱਜ ਹੀ ਹੁਣ ਸੁਪਰੀਮ ਕੋਰਟ ਨੇ ਮਿਲਕੇ ਸੁਪਰੀਮ ਕੋਰਟ ਵਿਚ ਸੋਲਿਸਟਰ ਜਨਰਲ ਵੀ ਬੋਲਿਆ ਕਿ ਜਿਹੜੇ 10-10 ਸਾਲ 15-15 ਸਾਲ ਪੁਰਾਣੇ ਕੇਸ ਹੈ ਉਹਨਾਂ ਨੂੰ ਵੀ ਕੇਸਾਂ ਨੂੰ ਜਿਸ ਤਰੀਕੇ ਨਾਲ ਡੀਲ ਕੀਤਾ ਜਾ ਰਿਹਾ ਔਰ ਟੈਕਸ ਆਈਟੀ ਵੱਲੋਂ ਜਿਹੜੇ ਨੋਟਿਸ ਜਾ ਰਹੇ 1800 ਕਰੋੜ ਦਾ ਇੱਕ ਜੁਰਮਾਨਾ, 1800 3400 ਕਰੋੜ ਦਾ ਟੈਕਸ ਦਾ ਜੁਰਮਾਨਾ ਲਾਤਾ ਹੈ 15-15 ਸਾਲ ਪਰ ਨਹੀਂ ਇਹ ਗਲਤ ਹੈ ਕਿ ਜਦ ਤੱਕ ਇਲੈਕਸ਼ਨ ਦਾ ਪੂਰਾ ਹੁੰਦਾ ਉਸ ਤੋਂ ਪਹਿਲਾਂ ਇਹ ਜੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜਦ ਉਹਨਾਂ ਨੂੰ ਲੱਗਿਆ ਵੀ ਸੁਪਰੀਮ ਕੋਰਟ ਦੇ ਵਿੱਚ ਨੋਟਿਸ ਲਏਗਾ, ਤੇ ਦੂਜੀ ਗੱਲ ਹੈ ਕਿ ਇੰਨਾ ਆਸਾਨ ਹੁੰਦਾ ਜਿਸ ਸਤਰ ਤੱਕ ਜਾ ਕੇ ਜਿਨ੍ਹਾਂ ਬੰਦਿਆਂ ਨੂੰ ਫੜਿਆ। ਹੁਣ ਜਿਵੇਂ ਕੁਰੂਕਸ਼ੇਤਰ ਤੋਂ ਇਹਨਾਂ ਦਾ ਇੱਕ ਲੈਨ ਕੈਂਡੀਡੇਟ ਆਪਣਾ ਨਵੀਂ ਉੱਥੇ ਉਹਦੇ ਤੇ ਆਪਣਾ ਕੋਲਾ ਮਾਫੀਆ ਦਾ ਇਹਨੇ ਐਲੀਗੇਸ਼ਨ ਲਾਇਆ ਸੀ ਕਿ ਬਹੁਤ ਵੱਡਾ ਕੂੜਾ ਦਾ ਸਕੈਂਡਲ ਕੀਤੇ ਨੇ, ਕੋਲੇ ਦੀ ਮਾਈਨਸ ਵਿੱਚ ਇਹਨੇ ਕੀਤੇ ਨੇ, ਉਹਨੂੰ ਲੈ ਕੇ ਆ ਰਹੇ ਨੇ। ਮਤਲਬ ਇੱਕ ਛੋਟੇ ਛੋਟੇ ਆ ਤੁਹਾਡੇ ਪਿੱਛੇ ਜਿਹੜਾ ਪੰਜਾਬ ਚ ਹੋਇਆ ਪਹਿਲਾਂ, ਕੋਈ ਜਿਹੜਾ MLA ਗਿਆ ਉਹਨੇ ਕਿਹਾ ਸੀ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਤਾ ਨੀ ਉਦੋਂ ਝੂਠ ਬੋਲ ਰਿਹਾ ਜੋ ਹੁਣ ਬੋਲ ਰਿਹਾ, ਮੈਨੂੰ ਨੀ ਪਤਾ ਉਹਦੇ ਚ, ਉਹ ਤਾਂ ਉਹ ਜਾਣਦਾ ਹੋਏਗਾ। ਪਰ ਹੁਣ ਉਹ ਗਿਆ ਕਿ ਮੈਂ ਕਹਿ ਰਿਹਾ ਕਿ ਮੇਰੇ ਤੇ ਦਬਾਅ ਪਾ ਕੇ ਉਸ ਤੋਂ ਬਿਆਨ ਕਰਵਾਇਆ ਸੀ। ਹੁਣ ਪੈਸੇ ਲੈ ਕੇ ਗਿਆ ਜਦੋਂ ਉਹ ਕਹਿੰਦਾ ਸੀ ਮੈਨੂੰ ਪੈਸੇ ਦਾ ਆਫਰ ਆਇਆ, ਜਾਂ ਦਬਾਅ ਥੱਲੇ ਗਿਆ ਮੈਨੂੰ ਨੀ ਪਤਾ, ਰੱਬ ਜਾਣਦਾ ਹੈ। ਇਸ ਤਰ੍ਹਾਂ ਦੇ ਜਿਹੜੀ ਇੰਨੀ ਸਤਰ ਤੱਕ ਜਾ ਕੇ, ਕਿਉਂਕਿ ਇੱਕ ਉਹਦਾ ਕਾਰਨ ਹੈ, 2019 ਚ ਵੀ ਜਿਹੜੀ ਵੋਟ ਪਰਸੈਂਟੇਜ ਹੈ ਟੋਟਲ ਜਿਹੜੀ ਇਹਦੀ ਓਪੋਜੀਸ਼ਨ 32% 33% ਵੋਟ ਹੈ ਇਹਦੇ ਕੋਲ ਬੀਜੇਪੀ ਕੋਲ। ਉਦੋਂ ਸਾਰਾ ਵੱਡਾ ਦਿੱਕਤ ਸੀ ਕਿ ਓਪੋਜੀਸ਼ਨ ਵੰਡੀ ਹੋਈ ਸੀ, ਓਪੋਜੀਸ਼ਨ ਵੰਡੀ ਹੋਣ ਕਰਕੇ ਵੋਟ ਵੰਡੇ ਗਏ, ਵੋਟ ਵੰਡੇ ਹੋਣ ਕਰਕੇ ਇਹਨਾਂ ਨੂੰ ਉਹਦਾ ਬੈਨੀਫਿਟ ਮਿਲਿਆ। ਇੱਕ ਉਹ ਵੀ ਜਦੋਂ ਹੁੰਦਾ ਕਿ ਵੀ ਯਾਰ ਇਹਨੂੰ ਹਰਪੇ ਆਪਸ ਲੜਦੇ ਪੈਣੇ, ਇਹ ਤਾਂ ਹਾਰਨਾ ਤਾਂ ਹੈ ਨੀ। ਜਿਹੜਾ ਨਿਊਟਰਲ ਵੋਟ ਹੁੰਦਾ ਕਈ ਵਾਰੀ ਜਾਂਦਾ ਐਬਸਟੈਂਟ ਕਰ ਦਿੰਦਾ, ਤੇ ਜਾਂ ਫਿਰ ਉਹ ਕਹਿੰਦਾ ਯਾਰ ਪਾ ਛੱਡੋ ਆਪਾਂ ਕੀ ਕਰਨਾ, ਬਲਕਿ ਐਵੇਂ ਰਹਿਣਾ। ਉਹਦੇ ਉੱਤੇ ਇਸ ਵਾਰੀ ਟੈਂਟ ਪਿਆ ਜਿਹੜਾ ਇੰਡੀਆ ਅਲਾਇੰਸ ਦਾ ਜਿਹੜਾ ਲੜੀ ਰੈਲੀ ਸੀ ਉਹਨੇ ਪਾਇਆ। ਔਰ ਹੁਣ ਜਿਵੇਂ ਇੱਕ ਤੇ ਅਗੇਂਸਟ ਇੱਕ ਆ ਰਿਹਾ, ਉਹਦੇ ਨਾਲ ਲੋਕਾਂ ਦੀ ਜਿਹੜੀ ਚੇਂਜ ਕਰਨ ਦੀ ਫੀਲਿੰਗ ਸੀ, ਉਹ ਲੱਗਦਾ ਹੁਣ ਬਦਲਿਆ ਜਾ ਸਕਦਾ। ਇੱਕ ਇਹ ਚੀਜ਼ ਹੋਰ ਹੈ, ਇੱਥੋਂ ਹੀ ਜ਼ਿਆਦਾ ਘਬਰਾਈ ਹੋਈ ਹੈ ਬੀਜੇਪੀ ਔਰ ਮੋਦੀ ਸਾਹਿਬ ਖੁਦ। ਇਸ ਵਾਸਤੇ ਦੇਖੋ ਨਾ, ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਉਹ ਬੀਜੇਪੀ ਨਹੀਂ, ਮੋਦੀ ਸਾਹਿਬ ਨਹੀਂ ਲੜ ਰਿਹਾ, ਮੋਦੀ ਸਾਹਿਬ ਦੀ ਬੀਜੇਪੀ ਪਾਰਟੀ ਨਹੀਂ ਲੜ ਰਹੀ, ਬਲਕਿ ED ਔਰ CBI ਔਰ ਇਨਕਮ ਟੈਕਸ ਡਿਪਾਰਟਮੈਂਟ ਲੜ ਰਿਹਾ ਨਾਲ। ਜਿਸ ਤਰੀਕੇ ਇਹ ਲੋਕਾਂ ਸਾਹਮਣੇ ਹੁਣ ਮਿਲ ਕੇ ਖੁੱਲ ਕੇ ਜਾਣਾ ਸ਼ੁਰੂ ਹੋ ਗਿਆ, ਬਲਕਿ ਦੂਜੀ ਗੱਲ ਸਾਡੀ ਜੁਡੀਸ਼ੀਅਰੀ ਚ ਵੀ ਬਹੁਤ ਜ਼ਿਆਦਾ ਕੰਪਲੀਕੇਸ਼ਨ ਆ ਚੁੱਕੇ ਇਹਨਾਂ ਸਾਲਾਂ ਵਿਚ। ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ, ਇੱਕ ਕੇਸ ਸੀ ਜਿਹੜਾ ਇਹਦੇ ਖਿਲਾਫ਼ ਕੇਸ ਕੀਤਾ ਸੀ ਰਾਹੁਲ ਗਾਂਧੀ ਖਿਲਾਫ਼ ਗੁਜਰਾਤ ਚ, ਲੋਅਰ ਕੋਰਟ ਨੇ ਮੈਕਸੀਮਮ ਸਜ਼ਾ ਦਿੱਤੀ, ਅਗਰ 2 ਦਿਨ ਵੀ ਘੱਟ ਦਿੰਦੇ ਤਾਂ ਉਹਦੀ ਪਾਰਲੀਮੈਂਟ ਦੀ ਸੀਟ ਨਹੀਂ ਜਾਣੀ ਸੀ, ਪਰ ਉਹ ਮੈਕਸੀਮਮ ਸੀ ਉਹ ਹਾਈਕੋਰਟ ਗਿਆ, ਹਾਈਕੋਰਟ ਨੇ ਉਹ ਸਜ਼ਾ ਨੂੰ ਦੋਸ਼ ਕਰ ਦਿੱਤਾ। ਉਹ ਸੁਪਰੀਮ ਕੋਰਟ ਆਏ ਤਾਂ ਸੁਪਰੀਮ ਕੋਰਟ ਨੇ ਕੁਸ਼ਚਨ ਕੀਤਾ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਜਿਹੜੀ ਲਾਸਟ ਸਜ਼ਾ ਫਾਂਸੀ ਦੇ ਰਹੇ ਹੋ, ਪਰ ਤੁਹਾਨੂੰ ਨਾਲ ਦੱਸਣਾ ਪੈਂਦਾ ਕਿ ਉਹਦੇ ਫਾਂਸੀ ਦੇ ਉੱਤੇ ਕੀ ਕਾਰਨ ਹੈ, ਕਿਉਂ ਕਿਆ ਵਜ੍ਹਾ ਸੀ ਉਹਨੂੰ ਫਾਂਸੀ ਹੀ ਦੇਣੀ ਚਾਹੀਦੀ। ਤੁਸੀਂ ਸਜ਼ਾ ਦੇਤੀ ਉਹਨੂੰ, ਪਰ ਇਹ ਦੱਸਿਆ ਨੀ ਮੈਕਸੀਮਮ ਸਜ਼ਾ ਕਿਸ ਵਾਸਤੇ, ਉਹਨੇ ਉਹ ਫੈਸਲਾ ਬਦਲ ਸੁਪਰੀਮ ਕੋਰਟ ਨੇ, ਠੀਕ ਹੈ। ਬਾਅਦ ਦੇ ਵਿਚ ਜਿਹੜੀ ਪ੍ਰਮੋਸ਼ਨਾਂ ਵਾਸਤੇ ਲਿਸਟ ਆਈ ਥੱਲੋਂ ਕੋਰਟਾਂ ਦੇ ਜੱਜਾਂ ਨੂੰ ਪ੍ਰਮੋਟ ਕਰਨਾ, ਜਿਹੜੀ ਗੌਰਮੈਂਟ ਭੇਜਦੀ ਹੈ, ਉਹਦੇ ਚ ਉਹ ਮਹਾਨ ਜਿਹੜਾ ਜੱਜ ਸੀ ਜਿਹਨੇ ਮੈਕਸੀਮਮ ਸਜ਼ਾ ਦਿੱਤੀ ਉਹਦਾ ਨਾਂ ਸੀ, ਉਹਦੇ ਚ ਹਾਈਕੋਰਟ ਦਾ ਜੱਜ ਨਾਂ ਸੀ ਜਿਹਨੂੰ ਅਗਲਾ ਤੱਕ ਪ੍ਰਮੋਟ ਕਰਕੇ ਲੈ ਕੇ ਜਾਣਾ ਸੀ। ਮਤਲਬ ਜੁਡੀਸ਼ਰੀ ਵਿਚ ਜਿਸ ਤਰੀਕੇ ਦਾ ਦਖਲ ਹੈ, ਮੈਂ ਅੱਜ ਬੈਠਾ ਇੱਕ ਨਾਈ ਦੀ ਦੁਕਾਨ ਤੇ ਬੈਠਾ ਸੀ, ਮੈਨੂੰ ਕਿੰਨਾ ਸੱਚ ਝੂਠ ਹੈ, ਤੇ ਮੈਂ ਵਾਲਕ ਰੋਡ ਗਿਆ ਤੇ ਮੇਰੇ ਨਾਲ ਇੱਕ ਮੇਰੇ ਪਿੰਡ ਤੋਂ ਮੁੰਡਾ ਨੌਜਵਾਨ ਲੱਗਿਆ ਬਿਜਲੀ ਬੋਰਡ ਚ, ਉਹ ਦੱਸ ਰਿਹਾ ਸੀ ਜੀ 20 STO ਰਹਿ ਰਹੇ ਸੀ ਬਿਜਲੀ ਬੋਰਡ ਦੇ, 20 ਚੋ ਜਿਹੜੇ ਹੈ ਸਾਡੇ ਆਪਣੇ 19 ਬੰਦੇ ਜਿਹੜੇ ਗੁਜਰਾਤ ਦੇ ਆਏ ਹੁੰਦੇ, ਇੱਥੇ ਇੱਕ ਬੰਦਾ ਹਰਿਆਣੇ ਚ ਲਿਆ। ਉਸ ਤੋਂ ਬਾਅਦ ਮੈਂ ਟੁਆਣੇ ਸੀ ਡਾਕਟਰ ਕੋਲ ਬੈਠਾ, ਟੁਆਣੇ ਵਾਲੇ ਡਾਕਟਰ ਮੈਂ ਗੱਲ ਜਿਹੜੀ ਆ ਸੁਣਿਆ ਕਹਿੰਦਾ ਬਿਲਕੁਲ ਠੀਕ ਹੀ ਗੱਲ ਹੈ, ਜਿਹੜੀ ਇਹ ਬੰਦਾ ਨੇ ਲਿਆ ਕਿ ਨਹੀਂ ਲਿਆ, ਪਰ ਥੱਲੇ ਅਨਇੰਪਲੋਇਮੈਂਟ ਦੇ ਚੱਲਦੇ ਹੋਏ ਜਿਸ ਤਰ੍ਹਾਂ ਇਹ ਆ ਰਿਹਾ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਜੋ ਕੁਛ ਸਬੂਤ ਦਿੱਤੇ ਜਾ ਰਹੇ, ਉਹਦੇ ਨਾਲ ਜਿਹੜਾ ਇਹਨਾਂ ਦੇ ਖਿਲਾਫ਼ ਇੱਕ ਹੋ ਰਿਹਾ ਉਹਦੇ ਨਾਲ ਜ਼ਿਆਦਾ ਬੁਖਲਾਟ ਹੈ। ਪਰ ਜਦੋਂ ਕੋਈ ਜਾਤੀਆਂ ਕਰਦਾ ਹੋਇਆ ਤਾਨਾਸ਼ਾਹ ਹਰ ਵੱਲ ਜਾਂਦਾ ਹੈ, ਉਹ ਹੋਰ ਜ਼ਿਆਦਾ ਗਲਤੀਆਂ ਵੀ ਕਰੇਗਾ, ਹੋਰ ਜ਼ਿਆਦਾ ਅਗਰੈਸਿਵ ਵੀ ਹੋ ਜਾਏਗਾ, ਉਹ ਰੂਹ ਵੇਖਣ ਮਿਲ ਰਿਹਾ। ਪਰ ਅਸੀਂ ਅੱਜ ਦਿਨ ਚ ਵੀ ਬਹਿਸ ਹੋ ਰਹੀ ਜਿੱਥੇ ਇਹਦੇ ਪੋਲੀਟੀਕਲ ਬਹਿਸ ਹੈ ਬਹੁਤ ਲੰਬੀ, ਬਲਕਿ ਮੈਨੂੰ ਇਹ ਡਰ ਹੈ ਅਜੇ ਵੀ ਜਿਸ ਸਤਰ ਤੇ ਉੱਤੇ ਇਲੈਕਸ਼ਨ ਕਮਿਸ਼ਨ ਜਿਸ ਤਰ੍ਹਾਂ ਸਾਇਲੈਂਟ ਹੈ, ਜਿਸ ਤਰ੍ਹਾਂ ਉਹਦੀਆਂ ਅਪਾਇੰਟਮੈਂਟਸ ਹੋਈਆਂ ਨੇ, ਔਰ ਜਿਸ ਤਰ੍ਹਾਂ ਦਾ EVM ਉੱਤੇ ਵੀ ਐਲੀਗੇਸ਼ਨ ਲੱਗੇ ਨੇ, ਉਹਦੇ ਸਿਰਫ ਇਹ ਨਹੀਂ ਕਿ ਕੋਮਨ ਲੋਕ ਲਾ ਰਹੇ ਨੇ, ਉਹਦੇ ਜਿਹੜੇ ਐਕਸਪਰਟ ਨੇ ਉਹ ਲਾ ਰਹੇ ਨੇ, ਬਾਹਰ ਦੇ ਵਕੀਲਾਂ ਨੂੰ ਵਿਰੋਧ ਕੀਤਾ। ਬਲਕਿ ਇਹ ਇਲੈਕਸ਼ਨ ਬਹੁਤ ਕਰੂਸ਼ਲ ਇਲੈਕਸ਼ਨ ਹੈ ਹਿੰਦੁਸਤਾਨ ਦੀ ਜਨਤਾ ਵਾਸਤੇ। ਇਹ ਪੂਰਾ ਦੌਰ ਅਗਰ ਤੁਸੀਂ ਸਟੱਡੀ ਕਰੋਗੇ, ਇਲੈਕਸ਼ਨ ਇਸੇ ਸਾਲ ਉੱਤੇ ਵੀ ਹੋਣੇ ਨੇ, ਆਪਣਾ ਅਮਰੀਕਾ ਚ ਵੀ ਹੋਣੇ ਨੇ, ਮੈਂ ਅਮਰੀਕਾ ਦਾ ਸਟੱਡੀ ਹੁਣ ਕਰ ਰਿਹਾ ਦੇਖ ਰਿਹਾ ਸੀ, ਕਿ ਪੂਰੀ ਦੁਨੀਆਂ ਚ ਮਤਲਬ ਕਿ ਡੈਮੋਕ੍ਰੇਸੀ ਦਾ ਸਵਾਲ ਕੀ ਹੋ ਰਿਹਾ ਜਦੋਂ ਬੋਲਣਗੇ ਬੋਲਿਆ ਕਿ ਕੋਰੀਆ ਵਰਗੀ ਡੈਮੋਕ੍ਰੇਸੀ ਹੋਜੇਗੀ, ਚਾਈਨਾ ਵਰਗੀ ਡੈਮੋਕ੍ਰੇਸੀ ਹੋਜੇਗੀ, ਰਸ਼ੀਆ ਵਰਗੀ ਡੈਮੋਕ੍ਰੇਸੀ ਹੋਜੇਗੀ, ਅਮਰੀਕਾ ਵਰਗੀ ਡੈਮੋਕ੍ਰੇਸੀ ਕੀ ਅਮਰੀਕਾ ਦੀ ਕੀ ਹੈ? ਮੈਂ ਦੇਖ ਰਿਹਾ ਸੀ ਕਿ ਬੀਬੀਸੀ ਦੀ ਰਿਪੋਰਟ ਹੈ ਕਿ ਅਮਰੀਕਾ ਚ ਲੋਕ ਬਾਈਡਨ ਨੂੰ ਪਸੰਦ ਨਹੀਂ ਕਰ ਰਹੇ ਕਿਉਂਕਿ ਡੈਮੋਕ੍ਰੇਟ ਜਦੋਂ ਵੀ ਆਏ ਨੇ ਓਬਾਮਾ ਦੇ ਟਾਈਮ ਵੀ ਸੀਰੀਆ ਲੜਾਈ ਸ਼ੁਰੂ ਹੋਈ ਹੈ, ਲੈਰੀ ਸੀਜ਼ਨ ਤੋਂ ਜਿਹੜੇ ਲੈਰੀ ਕਲਿੰਟਨ ਸੀ ਉਸ ਟਾਈਮ ਦੀ ਫੋਰਨ ਅਫੇਅਰ ਮਿਨਿਸਟਰ ਸੀ ਜਿਹੜੀ, ਠੀਕ ਹੈ, ਉਸ ਤੋਂ ਬਾਅਦ ਹੁਣ ਜਿਹੜਾ ਡਰਾਮਾ ਚੱਲਿਆ ਯੂਨੀਅਨ ਚ ਹੁਣ ਜਾ ਕੇ ਐਕਸਟੈਂਡ ਕੀਤਾ ਪਰ ਉਹ ਵੀਟੋ ਕਰਦਾ ਰਿਹਾ, ਹੁਣ ਕਿਉਂਕਿ ਵੋਟਾਂ ਪੈ ਰਹੀਆਂ ਨੇ ਬਹੁਤ ਅਮਰੀਕਾ ਵਿਚ ਹੋ ਰਿਹਾ, ਬਹੁਤ ਕਾਮਨ ਲੋਕ ਕਰ ਰਹੇ ਨੇ, ਯਾਰ ਜਿਹੜਾ ਨਰਸੰਹਾਰ ਹੋ ਰਿਹਾ ਉਹਦੇ ਚ ਫਲਸਤੀਨ ਚ ਇਹਦਾ ਜਿੰਮਾ ਕੌਣ ਹੈ, ਇਹਨੂੰ ਕਿਉਂ ਨੀ ਤੁਸੀਂ ਰੋਕਦਾ, ਅਮਰੀਕਾ ਕਿਉਂ ਨੀ ਰੋਕਦਾ, ਅਮਰੀਕਾ ਉਹਦਾ ਨੇੜੇ ਦਾ ਅਲਾਈ ਇਹ ਗੱਲ ਉੱਠਦੀ ਹੈ। ਹੁਣ ਮੈਂ ਇੱਕ ਦਿਨ ਇੱਕ ਡਿਸਕਸ਼ਨ ਬੀਬੀ ਸ਼ਾਹ ਦਿਖਾ ਰਿਹਾ ਸੀ ਟੇਬਲ ਤੇ ਬੈਠੀਆਂ ਲੜਕੀਆਂ ਬੈਠੀਆਂ ਨੇ, ਬੋਲੇ ਅਸੀਂ ਵੋਟ ਨਹੀਂ ਕਰਨਾ ਚਾਹੁੰਦੀ ਬਾਈਡਨ ਨੂੰ ਪਰ ਕਰੀਏ ਕਿਨੂੰ, ਅੱਗੇ ਟਰੰਪ ਹੈ ਜਿਹੜਾ ਵਾਈਟ ਤੇ ਬਲੈਕ ਉੱਪਰ ਸਪੋਰਟ ਕਰ ਰਿਹਾ ਵਾਈਟ ਨੂੰ,
ਹਾਂਜੀ,
ਪਰ ਮੈਨੂੰ ਲੱਗਦਾ ਤੇ ਰਹੇ ਵੀ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ, ਵੋਟ ਪਰਸੈਂਟੇਜ ਅਮਰੀਕਾ ਚ 30% 32% 40% ਤੇ ਨਹੀਂ ਜਾਏ, ਡੈਮੋਕ੍ਰੇਸੀ ਹੈ 40% ਵੋਟ ਲੋਕ ਪਾਉਣ ਨਹੀਂ ਜਾਂਦੇ, ਉਹਨਾਂ ਚੋਂ 40 ਚੋਂ ਜਿਹੜਾ ਆਪਣੇ ਜਿੱਤੇਗਾ ਤਾਂ ਟੋਟਲ ਚ ਕੀ ਤੁਹਾਡੀ ਮੁਲਾਜ਼ਮ ਆ ਰਹੀ ਉਹਦਾ ਅੰਦਾਜ਼ਾ ਕਰੋ। ਇਸ ਵਾਸਤੇ ਦੁਨੀਆਂ ਚ ਡੈਮੋਕ੍ਰੇਸੀ ਦਾ ਮਜ਼ਾਕ ਕਿਉਂਕਿ ਕਾਰਪੋਰੇਟ ਦੇ ਹੱਥ ਹੈ ਸਾਰਾ ਕੁਛ, ਇੰਡੀਆ ਵਿਚ ਵੀ ਬੜਾ ਕ੍ਰਿਟੀਕਲ ਹੈ, ਇਸ ਚੋਂ ਵੀ ਇਲੈਕਸ਼ਨ ਬਹੁਤ ਇੰਡੀਆ ਹਿੰਦੁਸਤਾਨ ਇਸ ਇਲੈਕਸ਼ਨ ਨੇ ਬਹੁਤ ਕੁਛ ਚੀਜ਼ਾਂ ਤੈਅ ਕਰਨੀਆਂ, ਸਾਡੇ ਅੱਜ ਆਮ ਲੋਕਾਂ ਡਰ ਹੈ, ਜਿਹੜੇ ਪੜ੍ਹੇ ਲਿਖੇ ਲੋਕ ਨੇ ਸਮਝਦਾਰ ਲੋਕ ਨੇ ਹਰ ਜਗ੍ਹਾ ਬਹਿਸ ਹੈ ਕਿ ਇਹ ਸਾਡਾ ਜਿਹੜਾ ਸੰਵਿਧਾਨ ਹੈ ਖਾਸ ਕਰਕੇ ਉਹਦੇ ਚ ਮਾਇਨੋਰਟੀਜ਼ ਖਾਸ ਕਰਕੇ ਓਬੀਸੀ ਸ਼ਡਿਊਲ ਕਾਸਟ ਜਿਨ੍ਹਾਂ ਨੂੰ ਇਸ ਸੰਵਿਧਾਨ ਨੇ ਪਿਛੜੇ ਹੋਏ ਲੋਕਾਂ ਨੂੰ ਰਹਿਤ ਦੇ ਕੇ ਥੋੜਾ ਦੇ ਪੈਰਾਂ ਦੇ ਖੜੇ ਹੋਣ ਵਾਸਤੇ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ, ਸਪੇਸ ਦਿੱਤਾ, ਅੱਜ ਨੂੰ ਆਰਕਸ਼ਨ ਬੋਲਦੇ ਹੈ ਕਿ ਇਹ ਸੰਵਿਧਾਨ ਅਗਰ ਬਦਲ ਦਿੱਤਾ ਤਾਂ ਪ੍ਰਾਈਵੇਟ ਸਰਕਾਰੀ ਛੱਡੀ ਨਹੀਂ ਹੈ ਕੋਈ ਵੀ, ਜੋ ਕੋਈ ਬੱਚਾ ਹੈ ਉਹ ਕੀ ਲੋਕਾਂ ਕੋਲ ਬਚ ਪਾਏਗਾ? ਇਹ ਸਭ ਤੋਂ ਵੱਡਾ ਸਵਾਲ ਉਭਰ ਕੇ ਆ ਰਿਹਾ। ਆਈਓਐਲ ਦੀ ਰਿਪੋਰਟ ਆ ਗਈ ਕਿ ਹਿੰਦੁਸਤਾਨ ਚ ਜਿਹੜੀ ਬੇਰੁਜ਼ਗਾਰੀ ਉਹਦਾ 87% ਯੂਥ ਐਚ ਪੜ੍ਹਿਆ ਲਿਖਿਆ ਵੀ ਅਨਪੜ੍ਹ ਵੀ,
ਠੀਕ ਹੈ ਜੀ,
ਔਰ ਮੈਕਸੀਮਮ ਅੱਜ ਦੀ ਬੇਰੁਜ਼ਗਾਰੀ ਦੱਸਿਆ ਇੰਟਰਨੈਸ਼ਨਲ ਜਿਹੜਾ ਲੇਬਰ ਆਰਗੇਨਾਈਜੇਸ਼ਨ ਹੈ ਉਹ ਦੱਸ ਰਹੀ ਤੁਹਾਡੀ, ਤਾਂ ਇਹ ਸਥਿਤੀਆਂ ਤੁਰੰਤ ਹੈ ਮਹਿੰਗਾਈ ਦੇ ਲੋਕਾਂ ਦੀ, ਬਲਕਿ ਜਿਹਨੂੰ ਕਹਿੰਦੇ ਕਮਰ ਤੋਂ ਛੱਡੀ ਹੈ, ਤਾਂ ਇਹ ਸਥਿਤੀਆਂ ਵਿਚ ਇਹ ਇਲੈਕਸ਼ਨ ਹੋਣ ਜਾ ਰਿਹਾ, ਇੱਕ ਪਾਸੇ ਇੱਧਰ ਹੈ ਦੂਜੇ ਪਾਸੇ ਵਾਰ ਵਾਰ ਉਹ ਕੋਸ਼ਿਸ਼ ਕਰ ਰਿਹਾ ਮੋਦੀ। ਮੈਂ ਕੱਲ ਉਹਨਾਂ ਦਾ ਸਪੀਚ ਸੁਣ ਰਿਹਾ ਸੀ, ਮੈਂ ਖੁਦ ਬੜਾ ਹੈਰਾਨ ਸੀ ਕਿ ਕਿੰਨੇ ਜਦਕਿ ਆਨ ਰਿਕਾਰਡ ਆ ਗਿਆ ਕਿ ਜਿਹੜਾ ਇਲੈਕਟ੍ਰੋਲ ਬੌਂਡ ਚ ਉਹਦੇ ਚ ਤੁਹਾਡਾ ਸ਼ਰਾਬ ਮਾਫੀਆ ਦਾ ਪੈਸਾ ਹੈ, ਡਰੱਗਸ ਦਾ ਪੈਸਾ, 7-8 ਕੰਪਨੀਆਂ ਜਿਨ੍ਹਾਂ ਦੇ ਡਰੱਗ ਸੈਂਪਲ ਫੇਲ ਹੋਏ ਨੇ ਉਹ ਪੈਸੇ ਦੇ ਕੇ ਆਪਣੇ ਬਚ ਗਏ, ਬਿਲਕੁਲ ਉਹਨਾਂ ਤੋਂ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਹੁਣ ਲੇਟੈਸਟ ਆਇਆ ਹੈ ਜਿਹੜਾ ਸਪੈਕਟਰਮ ਦੇ ਨਾਂ ਤੇ ਮਨਮੋਹਨ ਸਿੰਘ ਉੱਤੇ ਬਹੁਤ ਵੱਡੇ ਉਛਲੇ ਬਾਅਦ ਚੁੱਕਿਆ, ਕੁਛ ਨੀ ਹੋਇਆ। ਹੁਣ ਜਿਸ ਦਿਨ 147 ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਚੋਂ ਬਾਹਰ ਕੱਢਿਆ ਹੋਇਆ ਸੀ,
ਹਾਂਜੀ ਹਾਂਜੀ,
ਸਸਪੈਂਡ ਹੋਇਆ ਸੀ, ਉਸੇ ਦੌਰਾਨ ਇੱਕ ਬਿੱਲ ਪਾਸ ਕਰ ਦਿੱਤਾ ਕਿ ਕੁਛ ਤੁਹਾਡਾ ਸਪੈਕਟਰਮ ਨੂੰ ਜਿਹੜਾ ਤੁਹਾਡਾ ਹੁੰਦਾ ਇਹਦੇ ਚ ਚਾਹੀਦਾ ਹੁੰਦਾ ਹੈ
ਟੈਲੀਕਾਮ
ਟੈਲੀਕਾਮ ਚ, ਉਹਨਾਂ ਵਾਸਤੇ ਵੀ ਜਿਹੜੀਆਂ ਸ਼ਰਤਾਂ ਉਹ ਹਟਾ ਕੇ ਨਾ ਹੁਣ ਇਹ ਤੁਹਾਡੀ ਓਨੀ ਬੋਲੀ ਲੱਗੇਗੀ ਇਹ ਦਿੱਤਾ ਜਾ ਸਕਦਾ ਹੈ। ਔਰ ਉਹਦੇ ਪਿੱਛੇ ਉਸ ਤੋਂ ਬਾਅਦ ਜਿਹੜਾ ਹੈ 150 ਕਰੋੜ ਦੇ ਕਰੀਬ ਦੱਸ ਰਹੇ ਨੇ ਕਿ ਇਹ ਟਲ ਨੇ ਚੰਗਾ ਦਿੱਤਾ ਹੈ, ਔਰ ਸਭ ਬੀਜੇਪੀ ਹੈ, ਬਲਕਿ ਇੰਨਾ ਕਰਪਸ਼ਨ ਹੋਣੇ ਬਾਅਦ ਔਰ ਸਾਡੇ ਹਿੰਦੁਸਤਾਨ ਦੀ ਫਰਾਂਸ ਮਿਨਿਸਟਰ ਦੀ ਜਿਹੜਾ ਹਸਬੈਂਡ ਹੈ ਜਿਹੜਾ ਇੱਕ ਅਰਥ ਸ਼ਾਸਤਰੀ ਹੈ ਉਹਨੇ ਮਤਲਬ ਕਿ ਇਹ ਕਿਹਾ ਹੈ ਸਾਡੀ ਇੱਥੋਂ ਦੀ ਇੱਕ ਸੁਪਰੀਮ ਕੋਰਟ ਦੀ ਜੱਜ ਕਹਿ ਰਹੀ ਹੈ ਕਿ ਜਿਹੜਾ ਨੋਟਬੰਦੀ ਹੋਈ ਨੋਟਬੰਦੀ ਵਿਚ ਕਾਲੇ ਧਨ ਨੂੰ ਸਫੈਦ ਕੀਤਾ ਗਿਆ, ਜਿਹੜਾ ਕਹਿ ਰਹੇ ਸੀ ਕਾਲਾ ਧਨ ਉਹ ਗਿਆ ਕਿਹੜੇ ਪਾਸੇ, ਨੋਟ ਤੋਂ ਪ੍ਰੋਫਿਟ ਪੂਰੇ ਆ ਗਏ ਵਾਪਸ,
ਬਿਲਕੁਲ,
ਜਿਹੜੇ ਲੋਕ ਮਰੇ ਉੱਥੇ 150-200 ਮੌਤਾਂ ਹੋਈਆਂ ਜਿਹੜੀਆਂ ਲਾਈਨਾਂ ਚ ਖੜੇ ਸੀ ਤਾਂ ਜਿਵੇਂ ਤੁਹਾਡੇ ਕੋਰੋਨਾ ਚ ਬਹੁਤ ਚੀਜ਼ਾਂ ਨਹੀਂ ਆਈਆਂ ਸਾਹਮਣੇ, ਜਿਹੜੀਆਂ ਦੂਸਰੀਆਂ ਮੌਤਾਂ ਹੋਣਗੀਆਂ ਉਹ ਤਾਂ ਕੋਵਿਡ ਲੋਕ ਮਰ ਗਏ ਨਾ, ਜਿਹੜੇ ਇੱਕ ਪਤਾ ਲੱਗਿਆ ਗੁਜਰਾਤ ਚ ਕੋਪਰੇਟਿਵ ਦਾ ਕਿਸ ਤਰ੍ਹਾਂ ਸੀ 30,000 ਕਰੋੜ ਰੁਪਏ ਪਤਾ ਲੱਗਾ ਹੈ ਕਿਹਦਾ ਸੀ ਗਿਆ ਕਿਹੜੇ ਪਾਸੇ, ਮਤਲਬ ਕਿ ਨੋਟ ਸ਼ਬਦ ਤੋਂ ਪਹਿਲਾਂ ਹੀ ਉਹ ਕਾਲੇ ਧਨ ਕੋਲ ਉਹ ਅੰਦਰ ਜਾ ਚੁੱਕੇ ਨੇ ਪੈਸੇ ਨੂੰ ਉਹ ਸਾਰੇ ਵਾਪਸ ਆ ਚੁੱਕੇ ਸੀ ਨੋਟ ਦੇ ਚੁੱਕੇ ਨਵੇਂ ਨੋਟ, ਮਤਲਬ ਕਿ ਇੱਡਾ ਵੱਡਾ ਸਕੈਂਡਲ ਹੋਣ ਤੋਂ ਬਾਅਦ ਫਿਰ ਉਹ ਕਹਿ ਰਹੇ ਨੇ ਕਿ ਜਿਹੜਾ ਅੱਜ ਇਲੈਕਟ੍ਰੋਨਿਕ ਵੋਟ ਹੈ ਇਹਦੇ ਤਾਂ ਸੀਤਾਰਾਮ ਜਿਹੜੀ ਸਾਡੀ ਸੀਤਾਰਾਮ ਹੈ ਜਿਹੜੀ ਫਾਇਨਾਂਸ ਮਿਨਿਸਟਰ ਹੈ,
ਹਾਂਜੀ,
ਕਿ ਦੁਨੀਆ ਦਾ ਸਭ ਤੋਂ ਵੱਡਾ ਇਹ ਸਕੈਂਡਲ ਹੈ ਜਿਹੜਾ
ਇਲੈਕਸ਼ਨ
ਦਾ ਕਰਪਸ਼ਨ ਉਹ ਕਹਿ ਰਿਹਾ
ਜੀ।
ਅਜੇ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਕੇਅਰ ਫੰਡ ਹੈ
ਹਾਂ ਉਹ ਵਿੱਚ ਹੀ ਪਿਆ,
ਡਿਸਕਲੋਜ ਨਹੀਂ ਕਰ ਰਹੇ ਵੀ ਕਿੱਥੇ ਗਿਆ ਪੈਸਾ, ਕਿੱਥੋਂ ਆ ਰਿਹਾ, ਕੌਣ ਦੇ ਰਿਹਾ, ਕੌਣ। ਔਰ ਪ੍ਰਾਈਮ ਮਿਨਿਸਟਰ ਬੋਲ ਰਿਹਾ ਸਟੇਜ ਤੋਂ ਕਿ ਮੈਂ ਬਸ ਇੱਕ ਜਿਹੜਾ ਸਾਰਾ ਪੈਸਾ ਇੱਡੀ ਇਕੱਠਾ ਕਰ ਰਹੀ ਹੈ, ਜਿਹੜੇ ਤੁਸੀਂ ਨੋਟ ਵੇਖਦੇ ਹੋ ਰੋਜ਼ ਉਹਦੇ ਵਾਸ਼ਿੰਗ ਮਸ਼ੀਨ ਚੋਂ ਮਿਲੇ ਨੇ, ਪੁਰਾਣੇ ਚੋਂ ਮਿਲੇ, ਪੁਰਾਣੇ ਚੋਂ, ਇਹ ਮੈਂ ਵਾਪਸ ਕਰਵਾਉਂਦਾ ਵਾਪਸ ਕਰਵਾਉਂਦਾ ਜਿਹਨਾਂ ਰਿਸ਼ਵਤ ਦਿੱਤੀ ਕਿ ਉਹਨਾਂ ਨੂੰ ਅੰਦਰ ਕਰੋਗੇ ਵੀ ਚਲੋ ਆ ਜਾਓ ਸਾਰਾ ਤੁਸੀਂ ਦਿੱਤੀ ਸੀ ਤੁਸੀਂ ਵੀ ਚਲੋ ਅੰਦਰ ਕਿਤਾਬ ਬਣੋ ਕੁਛ ਪਾ ਦਿੰਦਾ, ਮਤਲਬ ਕਿ ਮੈਂ ਨੌਕਰੀ ਵਾਸਤੇ ਪੈਸਾ ਦਿੱਤਾ ਉਹ ਪੈਸਾ ਘਰ ਚ ਫੜਿਆ ਗਿਆ, ਪਤਾ ਲੱਗਿਆ ਕਿ 5,000 ਬੰਦਿਆਂ ਨੇ ਪੈਸਾ ਦੇ ਕੇ ਨੌਕਰੀ ਲਈ ਹੈ,
ਹਾਂਜੀ,
ਉਹ ਤਲਾਕ ਖੜੀਆਂ ਅਸੀਂ ਪੈਸੇ ਦੇ ਕੇ ਨੌਕਰੀ ਲਈ ਹੈ, ਉਹ ਤਾਂ ਕਹਿਣਗੇ ਅਸੀਂ ਦਿੱਤੇ ਨੀ ਮਰਨਾ, ਉਦੋਂ ਅੰਦਰ ਵੀ ਜਾਣਗੇ ਨੌਕਰੀ ਵੀ ਜਾਏਗੀ,
ਬਿਲਕੁਲ,
ਕਿਸੇ ਮੂਰਖ ਕਿਉਂ ਬਣਾ ਰਹੇ ਮੈਨੂੰ ਸਮਝ ਨੀ ਆ ਰਹੀ, ਕੌਣ ਕਲੇਮ ਕਰੇਗਾ ਬੰਦਾ ਜਿਹੜਾ ਅੱਜ 1,00,000, 2,00,000 ਰੁਪਿਆ ਦੇ ਕੇ ਜਿਹੜਾ ਅੱਜ ਲੱਗਿਆ ਨੌਕਰੀ, ਉਹਦੀ ਕਿਸੇ ਮਜਬੂਰੀ ਨਾਲ ਦਿੱਤਾ, ਪਰ ਸਾਡਾ ਕਾਨੂੰਨ ਕਹਿੰਦਾ ਕਿ ਰਿਸ਼ਵਤ ਲੈਣ ਤੇ ਦੇਣ ਵਾਲਾ ਦੋਨੋਂ ਜ਼ਿੰਮੇਵਾਰ ਹੈ,
ਠੀਕ ਹੈ ਜੀ,
ਉਹ ਫਰਮਾਇਆ ਨੀ ਪੈਸੇ ਦਿੰਦੇ ਹੋ ਵੀ ਇਸ ਬੈਂਕ ਨੂੰ ਮੈਥੋਂ ਪੈਸੇ ਮੰਗ ਰਿਹਾ, ਉਹਦਾ ਪੈਸਾ ਇਕੱਠਾ ਕਰਿਆ ਕਿਸੇ ਘਰ ਮਿਲ ਗਿਆ,
ਮਿਲ ਗਿਆ, ਉਹਦੀ ਸ਼ਿਕਾਇਤ ਕਰਤਾ ਤਾਂ ਹੈ ਨਹੀਂ,
ਉਸ ਤੋਂ ਲਿਸਟ ਕੱਢੋ ਗਈ ਹਰਪਾਲ ਸਿੰਘ ਨੂੰ ਨੌਕਰੀ ਮਿਲੀ, ਫਿਰ ਪੁੱਛਣਾ ਤੂੰ ਪੈਸੇ ਕਿਹਨੇ ਦਿੱਤੇ, ਮੈਂ ਕੋਈ ਮਨਾਉਂਦਾ, ਮੈਂ ਮਨਾਗਾ ਮੈਂ ਅੰਦਰ ਜਾਵਾਂਗਾ ਮੇਰੀ ਨੌਕਰੀ ਵੀ ਜਾਏਗੀ, ਦੋਨੋਂ ਚੀਜ਼ ਜਾਣਗੇ, ਉਹ ਤਾਂ ਪੈਸਾ ਦੇ ਗਿਆ ਇਸ ਨੌਕਰੀ ਲਈ, ਮੈਂ ਤਾਂ ਕੌਣ ਬੰਦਾ ਅੰਦਰ ਵੀ ਜਾਏਗਾ ਔਰ ਪੈਸੇ ਵੀ ਜਾਣਗੇ ਔਰ ਪੈਸਾ ਉਸਨੂੰ ਵਾਪਸ ਨਹੀਂ ਮਿਲ ਸਕਦਾ, ਪੈਸਾ ਅੰਦਰੋਂ ਹੀ ਨਹੀਂ ਜਾਏਗਾ, ਉਸਦੇ ਬਾਵਜੂਦ ਵੀ ਇਸ ਤਰੀਕੇ ਨਾਲ ਉਹ ਏਜੰਡਾ ਸੈੱਟ ਕਰ ਰਹੇ ਨੇ ਕਿ ਪਹਿਲਾਂ ਜਿਵੇਂ 15,00,000 ਦਾ ਭੁੱਲ ਗਏ ਜਿਹਨੂੰ ਕਿਹਾ ਸੀ ਇਹ ਜੁਮਲਾ ਹੈ, ਜੁਮਲਾ ਨਹੀਂ ਚੀਟਿੰਗ ਹੈ, ਜੁਮਲਾ ਇੱਕ ਹੋਰ ਸ਼ਬਦ ਹੁੰਦਾ, ਜੁਮਲਾ ਤਾਂ ਹੁੰਦਾ ਵੀ ਚੱਲ ਇਹਦੇ ਚੀਟਿੰਗ ਧੋਖਾ ਕੀਤਾ ਜਾ ਰਿਹਾ ਲੋਕਾਂ ਨਾਲ, ਇਸ ਵਾਸਤੇ ਅਜੇ ਵੀ ਮੈਂ ਇਹ ਸਮਝ ਕੇ ਚੱਲਦਾ ਕਿ ਜਿਹੜਾ ਦੂਜੀ ਗੱਲ ਜਿਹੜਾ ਵਾਰ ਵਾਰ 400 ਵਾਰ 300 ਵਾਰ ਅਗਰ ਇੰਨਾ ਈਜ਼ੀ ਲੱਗ ਰਿਹਾ ਹੁੰਦਾ ਤੇ ਸਾਰੇ ਕੰਮ ਕੀਤੇ ਕੋਈ ਜਾ ਰਹੇ
ਮੈਂ ਇਸੇ ਗੱਲ ਤੇ ਆਉਣਾ ਸੀ ਹਰਪਾਲ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਨੇ ਆ ਕਿ 370 ਦਾ ਇਕੱਲਾ ਬੀਜੇਪੀ ਦਾ ਅੰਕੜਾ, 400 ਦਾ ਉਨ੍ਹਾਂ ਦੇ ਅਲਾਇੰਸ ਦਾ ਅੰਕੜਾ, ਕੈਂਡੀਡੇਟ ਕਿਉਂ ਨਹੀਂ ਲੱਭ ਰਹੇ ਦੂਜੀਆਂ ਪਾਰਟੀਆਂ ਤੋਂ, ਕਰਪਟ ਬੰਦਿਆਂ ਦੇ ਕੇਸ ਡ੍ਰਾਪ ਕਰਕੇ ਆਪਣੀ ਪਾਰਟੀ ਚ ਲਿਆਂਦਾ ਜਾ ਰਿਹਾ, ਇਧਰੋਂ ਉਧਰੋਂ ਜੁਗਾੜ ਕੀਤੇ ਜਾ ਰਹੇ, ਆਮ ਆਦਮੀ ਪਾਰਟੀ ਦਾ MLA ਤੇ MP ਦੋਨੇ ਜਲੰਧਰੋਂ ਆਪਣੇ ਵਾਲੇ ਖੇਮੇ ਚ ਲਿਆਂਦੇ ਆ ਤੇ ਪੈਸਾ ਵੀ ਪੂਰਾ ਕੋਲ ਆਇਆ ਹੋਇਆ, ਮਨ ਚਾਹਿਆ ਪੈਸਾ ਤੁਹਾਡੇ ਕੋਲ ਆ, ਕਾਰਪੋਰੇਸ਼ਨਾਂ ਤੁਹਾਡੇ ਪਿੱਛੇ ਖੜੀਆਂ ਨੇ ਤੇ ਫਿਰ ਵੀ ਵਿਰੋਧੀ ਧਿਰਾਂ ਦੇ ਅਕਾਊਂਟ ਸੀਜ਼ ਕਰਨੇ, ਉਨ੍ਹਾਂ ਨੂੰ ਜੇਲਾਂ ਚ ਸੁੱਟਣਾ, ਇੱਥੋਂ ਤੱਕ ਦੀ ਨੌਬਤ ਕਿਉਂ ਆਈ ਹੈ ਜਦੋਂ ਕਿ ਸਾਰੀ ਸਥਿਤੀ ਹੀ ਬੀਜੇਪੀ ਨੇ ਜੇ ਚੰਗੇ ਕੰਮ ਕੀਤੇ ਆ, ਰਾਮ ਮੰਦਰ ਬਣਾ ਦਿੱਤਾ, ਸਾਰੇ ਲੋਕ ਨਾਲ ਨੇ ਜਿਸ ਤਰ੍ਹਾਂ ਉਹ ਦਾਅਵੇ ਕਰ ਰਹੇ ਨੇ ਕਿ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰ ਦਿੱਤੇ, ਫਿਰ ਡਰ ਕਾਹੇਗਾ। ਆਪਾਂ ਇਹਦੇ ਤੇ ਗੱਲ ਕਰਦੇ ਹਾਂ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਇਸ ਤੋਂ ਬਾਅਦ ਦੇ ਗੱਲਬਾਤ ਨੂੰ ਆਪਾਂ ਅਗਾਂਹ ਜਾਰੀ ਰੱਖਾਂਗੇ ਤੇ ਤੁਸੀਂ ਵੀ ਜੇ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਣਾ ਹੋਵੇ, ਸਮਾਂ ਬਿਲਕੁਲ ਆਖਰੀ ਦੌਰ ਚ, ਪਰ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਇੱਕ ਮਿੰਟ ਡੇਢ ਮਿੰਟ ਦੀ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ
सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नू 647-898-6245 647-898-6245।
You're listening to the Current Affairs with Ramanjit Sidhu.
ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਤੇ ਮੈਂ ਰਮਨਜੀਤ ਸਿੰਘ ਸਿੱਧੂ ਹੀ ਹਾਂ ਜੀ। ਪ੍ਰੋਗਰਾਮ ਦਾ ਆਖਰੀ ਦੌਰ ਹੈ, ਸਾਡੀ 7-8 ਮਿੰਟ ਦੀ ਗੱਲਬਾਤ ਹੋਰ ਚੱਲੇਗੀ ਤੇ ਹਰਪਾਲ ਜੀ ਮੇਰੇ ਨਾਲ ਨੇ, ਹਰਿਆਣਾ ਤੋਂ ਪੋਲੀਟੀਕਲ ਐਕਟਿਵਿਸਟ ਰਹੇ ਨੇ ਤੇ ਬੜਾ ਲੰਮਾ ਸਮਾਂ ਇਨ੍ਹਾਂ ਨੇ ਲੋਕ ਜਥੇਬੰਦੀ ਲੋਕ ਕਾਰਜਾਂ ਦੇ ਨਾਲ ਗੁਜ਼ਾਰਿਆ ਆਪਣੀ ਸੇਵਾ ਦਿੰਦਿਆਂ। ਤੇ ਸਵਾਲ ਮੇਰਾ ਇਹੀ ਸੀ ਕਿ ਫਿਰ ਡਰਕਾ ਦਾ ਜਦੋਂ 400 ਸੀਟਾਂ ਪੂਰੇ ਅਲਾਇੰਸ ਨੂੰ ਆਉਣ ਦਾ ਦਾਅਵਾ ਹੈ, 370 ਇਕੱਲੀ ਬੀਜੇਪੀ ਨੂੰ ਆਉਣ ਦਾ ਦਾਅਵਾ ਹੈ, ਚੰਗੇ ਕੰਮ ਕੀਤੇ, ਰਾਮ ਮੰਦਰ ਬਣਾਇਆ, ਕਰਪਸ਼ਨ ਵੀ ਫੜ ਲਈ, ਜੇ ਆਪਾਂ ਸਾਰੇ ਦਾਅਵਿਆਂ ਨੂੰ ਧਿਆਨ ਚ ਰੱਖੀਏ, ਮੀਡੀਆ ਵੀ ਨਾਲ ਹੈ, ਇੰਨਾ ਕੁਛ ਹੁੰਦੇ ਹੋਇਆਂ ਵੀ ਦੂਜੀਆਂ ਪਾਰਟੀਆਂ ਦੇ ਦਾਗੀ ਬੰਦਿਆਂ ਦੇ ਕੇਸ ਡਰਾਪ ਕਰਕੇ ਉਨ੍ਹਾਂ ਨੂੰ ਪਾਰਟੀਆਂ ਚ ਲਿਆਉਣਾ, ਆਮ ਆਦਮੀ ਪਾਰਟੀ ਜਿਹੜੀ ਕਿ ਆਪਾਂ ਕਹਿ ਦਈਏ ਵੀ ਸਿਧਾਂਤਕ ਤੌਰ ਤੇ ਬੀਜੇਪੀ ਮੁਰੇ, ਜਿਹਦਾ ਕੋਈ ਹੋਂਦੇ ਹੈ ਨੀ ਗੀ, ਉਹਦੇ ਬਾਰੇ ਉਹ ਚੋ MLA MP ਪੱਟ ਲੈਣੇ, ਤੇ ਇਹ ਕੀ ਹਾਲਾਤ ਨੇ ਹੁਣ ਕਾਂਗਰਸ ਦੇ ਵਿਚੋਂ ਵੀ ਲਾ ਲਓ, ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਪਤਨੀ ਨੂੰ ਲਿਆਂਦਾ, ਹੰਸ ਰਾਜ ਹੰਸ ਨੂੰ ਜਿਨ੍ਹਾਂ ਮੁੜ ਕੇ ਕਦੇ ਕਿਤੇ ਦਿਖਾਈ ਨਹੀਂ ਦਿੱਤਾ ਉਹਨਾਂ ਨੂੰ ਵੀ ਲਿਆਂਦਾ, ਸੁਨੀਲ ਕੁਮਾਰ ਜਾਖੜ ਹੋਰਾਂ ਨੂੰ ਵੀ ਲਿਆਂਦਾ, ਇਹ ਆਖਰ ਕਾਰਨ ਕੀ ਹੈ? ਭਾਜਪਾ ਨੂੰ ਆਪਣੇ ਬੰਦੇ ਕਿਉਂ ਨਹੀਂ ਮਿਲ ਰਹੇ? ਕਿਸੇ ਜ਼ਮਾਨੇ ਚ ਭਾਜਪਾ ਕੋਲ ਬੜੇ ਸਟਾਲਵਾਟ ਲੀਡਰ ਹੁੰਦੇ ਸੀ, ਸੁਸ਼ਮਾ ਸਵਰਾਜ, ਵਾਜਪਾਈ, ਈਵਨ ਅੱਜ ਕੱਲ ਦੀਆਂ ਖ਼ਬਰਾਂ ਚ ਆਇਆ ਕਿ LK ਅਡਵਾਨੀ ਨੂੰ ਭਾਰਤ ਰਤਨ ਵੀ ਦੇ ਦਿੱਤਾ, ਕਿਸੇ ਜ਼ਮਾਨੇ ਚ ਹੱਥ ਜੋੜੀ ਵੀ ਖੜਾ ਸੀ ਤੇ ਉਹਦੀ ਹੱਥ ਜੋੜਨ ਦਾ ਵੀ ਜਵਾਬ ਨਹੀਂ ਸੀ ਹੁੰਦਾ, ਰਾਮ ਮੰਦਰ ਬਣਾ ਕੇ ਦੇਣ ਦਾ ਅਭਿਆਨ ਚਲਾਉਣ ਵਾਲਾ ਵੀ ਤੁਹਾਡੇ ਕੋਲ, ਉਹਨੂੰ ਭਾਰਤ ਰਤਨ, ਕਈਆਂ ਨੂੰ ਭਾਰਤ ਰਤਨ ਵੰਡਤੇ, ਸਵਾਮੀਨਾਥਨ ਨੂੰ ਵੀ ਵੰਡਤੇ, ਕਿਸਾਨਾਂ ਦੀ ਤਪੱਸਿਆ ਵੀ ਕਹਿੰਦੇ ਆ ਜੀ ਮੈਂ ਮਾਫ਼ੀ ਮੰਗ ਲੈਂਦਾ, ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਗੱਲਾਂ ਦਾ ਵੀ ਜਵਾਬ ਦਿਓ ਜੀ। ਨਾਲ ਇਹ ਵੀ ਦਸਿਓ ਕਿ EVM ਨੂੰ ਲੈ ਕੇ ਬੜੇ ਲੋਕਾਂ ਚ ਚਿੰਤਾ ਹੈ ਕਿ EVM ਦੇ ਵਿਚ ਵੀ ਇਹ ਧੋਖਾਧੜੀ ਹੋ ਸਕਦੀ ਆ ਵੋਟਾਂ ਪੈਣ ਦੀਆਂ। ਇੰਨਾ ਜ਼ਿਆਦਾ ਇਸ ਕਿਸਮ ਦੇ ਹਾਲਾਤ ਆਖਰ ਕਿਉਂ ਬਣੇ ਹੋਏ ਨੇ ਤੇ ਤੁਸੀਂ ਇਨ੍ਹਾਂ ਚੋਂ ਕਿੰਨੀਆਂ ਗੱਲਾਂ ਨੂੰ ਖਦਸ਼ਾ ਮੰਨਦੇ ਹੋ ਕਿ ਖਤਰਨਾਕ ਸਾਬਤ ਹੋ ਸਕਦੀਆਂ? ਜੀ ਹਰਪਾਲ ਜੀ,
300-400 ਜਿਹੜੀ ਸੀਟਾਂ ਦੇ ਕਹਿ ਰਹੇ ਨੇ, ਜਿਹੜੀ ਲੈਣ ਜਾ ਰਹੇ ਨੇ। ਆਪਾਂ ਪਿੱਛੇ ਮੈਂ ਹਰਿਆਣਾ ਗੁਆਂਢੀ ਛੱਡ ਦੋ, ਪੰਜਾਬ ਦੇ ਦੋ ਸੀਟਾਂ ਦਾ ਪਹਿਲਾਂ ਉਹਨੇ ਦੋ ਇਹਨਾਂ ਦੇ ਅਲਾਇੰਸ ਕੋਲ ਸੀ, ਅਕਾਲੀਆਂ ਕੋਲ ਚਾਰ ਹਿਮਾਚਲ ਦੇ 8, ਇੱਕ ਸੀ ਚੰਡੀਗੜ੍ਹ ਦੀ 9, ਔਰ 10 ਸਾਰੀਆਂ ਇੱਥੋਂ ਹਰਿਆਣੇ ਦੀਆਂ 19, ਔਰ 7 ਸੀ ਜਿਹੜੀਆਂ ਦਿੱਲੀ ਦੀਆਂ 26, ਇਹਦੇ ਕੋਲ 26 ਸੀਟਾਂ ਸੀ। ਠੀਕ ਹੈ, ਪੰਜਾਬ ਚ ਅਲਾਇੰਸ ਤਾਂ ਗਿਆ, ਉਹ ਦੋ ਜਿਹੜੀ ਗਈ ਦੋ ਅਜੇ ਇਹਨਾਂ ਕੋਲ ਹੈ, ਹੁਣ ਸਿਟੀ MLA ਕੋਲ। ਠੀਕ ਹੈ, ਦੋ ਸਿਟੀ MLA ਹੋਏ ਨੇ, 10 ਸਾਡੇ ਹਰਿਆਣੇ ਦੇ ਤੇ ਇੱਕ ਦਾ ਤੇ 24 ਰਹਿ ਗਏ। ਮੈਂ ਜਿਹਦੇ ਨਾਲ ਵੀ ਗੱਲ ਕਰ ਰਿਹਾ ਕਿ ਹਰਿਆਣੇ ਚ 10-10 ਰਹਿਣ ਕੇ ਬੁਲਾਡਾ 11 ਤਾਂ ਬੰਦੀਆਂ ਨੀ, 10 ਵੀ ਆਉਗੀਆਂ ਕਿੰਨੀ ਬੁਲਾਡੀ ਆਉਂਦੀਆਂ। ਦਿੱਲੀ ਚ ਜਿਹੜੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਦਾ ਚੇਂਜ ਹੋਇਆ, ਕਿਉਂਕਿ ਪਹਿਲਾਂ ਆਪਸੀ ਦੋਨੋਂ ਅਲੱਗ ਅਲੱਗ ਪਾਰਟੀਆਂ ਲੜੀਆਂ ਸੀ, ਇਕੱਠੇ ਸੀ, ਜਿਹੜਾ ਉਹਦੇ ਚ ਵੀ 21% ਵੋਟਰ ਹੁੰਦਾ ਜਿਹੜਾ ਦੇਖਦਾ ਮੌਕਾ ਦੇਖ ਕੇ ਕਰਦਾ ਵੀ ਹਾਲਾਤ ਕਿਉਂ ਹੋਏ ਨੇ। ਮੈਂ ਇਸ ਵੇਲੇ ਇੱਕ ਯੂਟਿਊਬ ਤੇ ਡਿਬੇਟ ਸੁਣ ਰਿਹਾ ਸੀ, ਬੜੇ ਉੱਚੇ ਵਿਦਵਾਨ ਬੈਠਦੇ ਨੇ ਜਿੱਥੇ ਕਿ ਡਿਬੇਟ ਹੁੰਦੀਆਂ ਨੇ, ਤੇ ਉਹ ਦੱਸ ਰਿਹਾ ਸੀ ਕਿ ਮੈਂ ਇੱਕ ਜਲਦਿਆਂ ਦੇ ਸੜਕ ਦੇ ਰਹਿੰਦੇ ਬੰਦੇ ਨੂੰ ਪੁੱਛਿਆ ਵੀ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਜਿਹੜੀਆਂ ਪੈਸਾ ਦਿਆਂਗਾ, ਉਹਨੇ ਕਹਿੰਦਾ ਜਵਾਬ ਨਹੀਂ ਦਿੱਤਾ ਕਿ ਸਾਹਿਬ ਨੂੰ ਥੁੱਕ ਕੇ ਚਲਾ ਗਿਆ, ਇਹਦਾ ਮੈਨਰ ਕਿਆ ਹੈ, ਮਤਲਬ ਕੌਮ ਆਦਮੀ, ਉਹਨੇ ਕੋਈ ਬੋਲਿਆ ਨੀ, ਰਿਐਕਟ ਨੀ ਕੀਤਾ, ਸਿਰਫ ਥੁੱਕ ਕੀਤਾ ਸਾਈਡ ਤੇ, ਲੰਘਿਆ ਬੋਲਿਆ ਨੀ, ਜਵਾਬ ਦਿੱਤਾ ਕਿ ਕਿਉਂਕਿ ਅਗਰ ਇਹ ਸਟੇਜ ਆ ਗਈ ਇਸ ਵਾਸਤੇ ਹਰਿਆਣੇ ਪੁੱਛਦੇ ਜਿਹੜੇ ਉਹਨਾਂ ਨੂੰ ਵੀ ਤੁਸੀਂ ਹਰਿਆਣੇ ਚ ਕਿਵੇਂ ਸ਼ਿਕਾਇਤ ਦੇਣਾ ਚਾਹੁੰਦੇ ਹੋ। ਅੱਛਾ, ਇਵਨ ਰਾਜਸਥਾਨ ਚ ਜਿੱਥੇ ਜਾ ਰਿਹਾ, ਇਵਨ ਕਿ ਗੁਜਰਾਤ ਚ ਇੱਕ ਸਟੇਜ ਇਹ ਸੀ ਜਦੋਂ ਆਈ ਸੀ ਬੀਜੇਪੀ ਪਿੱਛੇ 2014-19 ਵੀ, ਖਾਸ ਕਰ ਪ੍ਰੋਗਰਾਮਾਂ ਤੋਂ ਬਾਅਦ ਵੀ ਇਹਨਾਂ ਨੇ ਕੁੱਤੇ ਦੇ ਗੱਲ ਚ ਪਤਾ ਪਾਇਆ ਵੀ ਜਿੱਤ ਕੇ ਆ ਗਿਆ, ਨਾ ਚੱਲਦਾ ਸੀ। ਅੱਜ ਪੰਜਾਬ ਚ ਇਹਨਾਂ ਨੇ ਸਿਟਿੰਗ MP ਬੜੌਦਾ ਚੋਂ ਇਨਕਾਰ ਕਰਕੇ ਮੈਂ ਇਲੈਕਸ਼ਨ ਦੇ ਰਹੇ ਦੋ ਵਾਰੀ ਬਣਿਆ, ਸਬਰ ਕਰਦਾ ਅਸੈਸ ਕਰਨ ਮੇਰੇ ਆਡੀਅੰਸ ਮੈਂਬਰ ਸੁਣ ਰਹੇ ਕਿ ਅੱਜ ਕੀ ਹਾਲਾਤ ਹੈ, ਜਿਹੜੀ ਤੁਸੀਂ ਦਿੱਲੀ 707 ਲੈ ਲੈਣਗੇ ਕੀ, ਬਲਕਿ ਦੂਜਾ। ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ, ਬਿਲਕੁਲ
ਜੀ
ਜਦੋਂ ਸੇਵਾਫੇਰੀ ਕਰਨੀ ਹੁੰਦੀ ਹੈ ਉਹ ਚਾਹੇ ਈਵੀਐਮ ਹੋਵੇ ਚਾਹੇ ਬੈਲਟ ਪੇਪਰ ਨਾ ਹੋਵੇ ਜਦੋਂ ਆਦਮੀ ਉੱਡ ਰਿਹਾ ਹੈ ਜਿਹਨੇ ਹਰਾ ਸੋਚਦਾ ਕਿ ਮੈਂ ਹਾਰਾ ਮੈਂ ਤੁਹਾਨੂੰ ਆਪਣੇ ਜਾਤੀਆਂ ਬਹੁਤ ਕੀਤੀਆਂ ਨੇ ਔਰ ਉਹ ਆਪਣਾ ਫਿਊਚਰ ਦੇਖ ਰਿਹਾ ਤੇਰਾ ਕੀ ਹੋਊਗਾ ਜੋ ਤੂੰ ਕੀਤਾ ਵਪਾਰੀ ਤੇ ਕਿਸਾਨ ਸੀ ਤੇ ਉਹ ਥੱਲੇ ਪਿਆ ਉੱਥੇ ਕੁੱਤੇ ਨਾਲ ਰੋਈ ਹੈ ਉਹਨੇ ਯਾਰ ਤੂੰ ਉੱਥੇ ਕੁੱਤਾ ਵੇਚਿਆ ਵੱਡਾ ਕੁੜਕਾ ਰੋਂਦਾ ਕਿਉਂ ਹੈ ਨਾ ਤੂੰ ਕੁੱਤੀ ਜਾਂਦਾ ਉਹ ਕਹਿੰਦਾ ਮੈਂ ਇਸ ਵਕਤ ਰੋਗਾ ਵੀ ਸਰ ਇਹ ਮੇਰੇ ਤੋਂ ਉੱਤੇ ਆਏਗਾ ਫਿਰ ਮੇਰਾ ਹਾਲਤ ਕੀ ਬਣਨੀ ਅੱਜ ਉਹ ਹਾਲਤ ਬਣੀ ਇਹਨਾਂ ਦੀ ਮੈਂ ਕਿਸੇ ਜ਼ਿਆਦਾ ਨਾ ਦਿੰਦਾ ਕਿ ਆਪਣੇ ਆਪ ਘਰ ਸੀ ਕਿ ਵਪਾਰੀ ਤੋਂ ਜਿਹੜਾ ਕਿਸਾਨ ਦੀ ਲੜਾਈ ਹੋ ਗਈ ਉਹ ਵਪਾਰੀ ਥੋੜਾ ਸਿਰ ਤਕੜਾ ਸੀ ਉਹਨੇ ਟਾਲਿਆ ਉਹਨੂੰ ਚਾ ਕੇ ਕੁੱਟਣ ਲੱਗ ਗਿਆ ਪਰ ਉਹ ਥੱਲੇ ਬੱਚਿਆ ਬਲਕਿ ਉਹ ਉੱਥੇ ਬੈਠਾ ਹੋ ਗਿਆ ਕੁੱਤਿਆਂ ਨਾਲ ਰੋ ਰਿਹਾ ਅੱਜ ਉਸ ਪੋਜੀਸ਼ਨ ਚ ਮੋਦੀ ਸਾਹਿਬ ਆ ਚੁੱਕੇ ਹੈ ਇਸ ਵਜ੍ਹਾ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਮੈਂ ਇਹ ਨੀ ਕਿ ਈਵੀਐਮ ਚ ਹੋ ਸਕਦੀ ਨੀ ਹੋ ਸਕਦੀ ਅਗਰ ਬੈਲਟ ਪੇਪਰ ਚ ਹੋ ਸਕਦੀ 36 ਪੇਪਰ ਜਿਹੜੇ ਪਰਚੇ ਚ ਹੋ ਸਕਦੀ ਹੈ ਈਵੀਐਮ ਕਿੰਨੇ ਬੰਦੇ ਨੇ ਬਣਾਈ ਹੈ ਈਵੀਐਮ ਕੋਈ ਰੱਬ ਨੇ ਬਣਾ ਕੇ ਭੇਜੀ ਨੀ ਜੇ ਤੁਸੀਂ ਸੁਪਰੀਮ ਕੋਰਟ ਦੇ ਵਕੀਲਾਂ ਨੇ ਬਹੁਤ ਲੰਬੇ ਪ੍ਰੋਟੈਸਟ ਕੀਤੇ ਨੇ ਉਹਨਾਂ ਨੇ ਜਿਹੜੇ ਟੈਕਨੀਸ਼ੀਅਨ ਐਕਸਪਰਟ ਸੀ ਉਹਨੇ ਦਿਖਾਇਆ ਵੀ ਇਸ ਤਰ੍ਹਾਂ ਹੈਕ ਹੋ ਸਕਦੀ ਹੈ ਫਿਰ ਉਹਦੇ ਜਿਵੇਂ ਦੱਸਿਆ ਵੀ ਜਿਹੜੀ ਪਰਚੀ ਕਿੱਧਰ ਜਾ ਰਹੀ ਹੈ ਤੁਸੀਂ ਉਹ ਦੇਖਣ ਵਾਲਾ ਹੈ ਉਹ ਪਹਿਲਾਂ ਵਾਇਟ ਸੀ ਉਹਨੂੰ ਹੁਣ ਕਲਰ ਕਰਤਾ ਹੈ ਆਮ ਆਦਮੀ ਸ਼ਕਤੀ ਪਤਾ ਲੱਗਦਾ ਉਹ ਮੇਰੀ ਕਿੱਧਰ ਗਈ ਬਲਕਿ ਮੇਰੀ ਵੋਟ ਕਿੱਧਰੋਂ ਗਈ ਮੈਂ ਜਿਹੜੀ ਪਾਈ ਹੈ ਕਈ ਚੀਜ਼ਾਂ ਹੈ ਉਸ ਦੇ ਬਾਵਜੂਦ ਜਿਹੜੇ ਠੇਕੇ ਦਿੱਤੇ ਨੇ ਸੁਣਿਆ ਕਿ ਈਵੀਐਮ ਦੇ ਠੇਕੇ ਵੀ ਬੀਜੇਪੀ ਦੇ ਲੋਕਾਂ ਕੋਲ ਹੈ ਜਿਹੜੇ ਬੀਜੇਪੀ ਨਾਲ ਸੰਬੰਧਿਤ ਲੋਕ ਹੈ ਇਹਨਾਂ ਸਾਲਾਂ ਵਿੱਚ ਤੁਸੀਂ ਦੇਖੋ ਨਾ ਕਿ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਜਵਾਹਰ ਯੂਨੀਵਰਸਿਟੀ ਵਰਗੇ ਵਾਈਸ ਚਾਂਸਲਰ ਉਹ ਆਰ ਐਸ ਐਸ ਜਿਹੜੇ ਹੈ ਆਪਣੇ ਵਿਚਾਰ ਤੱਕ ਉਹਨੂੰ ਓਪਨ ਕੀਤਾ ਹੋਇਆ ਅੱਜ ਸਵਾਲ ਸੁਣ ਵਧਿਆ ਜਿਹਨੂੰ ਇਹ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਰੁਜ਼ਗਾਰ ਦਾ ਹੈ ਬੇਰੁਜ਼ਗਾਰੀ ਦੱਸਿਆ ਮੈਂ ਹੋਰ ਮਹਿੰਗਾਈ ਦਾ ਹੈ ਅੱਜ ਮੈਂ ਬਸ ਗੱਲ ਕਰ ਰਿਹਾ ਸੀ ਸਾਡੇ ਆਮ ਇੰਟਰਨੈਸ਼ਨਲ ਦੇ ਜਿਹੜੇ ਲੋਕ ਅਭੀ 200 ਸਿਲੰਡਰ ਹੋਰ ਸਸਤਾ ਕੀਤਾ ਹੈ ਕਹਿੰਦਾ ਦੁਬਾਰਾ ਆ ਗਿਆ 2000 ਜਾਏਗਾ ਦੁਬਾਰਾ ਆ ਗਿਆ 2000 ਤੇ ਜਾਏਗਾ 450-1200 ਕਰਕੇ 100 ਘੱਟ ਕੀਤਾ 200 ਘੱਟ ਕੀਤਾ ਅਗਰ ਦੁਬਾਰਾ ਆ ਗਿਆ ਇਹਨੇ 2000 ਉੱਤੇ ਜਾਣਾ ਇਸ ਪਾਸੇ ਮੈਂ ਦੱਸਿਆ ਵੀ ਰਾਸ਼ਨ ਦਾ ਗਰੰਟੀ ਕਹਿ ਰਹੇ ਇੱਕ ਪਾਸੇ ਕਹਿ ਰਹੇ ਇਸ ਵਿਕਾਸ ਕਰ ਰਿਹਾ ਦੂਜੇ ਪਾਸੇ 80 ਕਰੋੜ ਲੋਕਾਂ ਨੂੰ ਬਣੇ 500 ਹੋਰ ਅਸੀਂ ਅਨਾਜ ਆ ਗਏ 5 ਕਿਲੋ ਦੇ ਹਿਸਾਬ ਨਾਲ 80 ਕਰੋੜ ਲੋਕਾਂ ਨੂੰ ਫਿਰ ਬਰਾਇਲਰ ਕਿੱਥੇ ਹੋਈ ਹੈ ਕੱਲ ਅਸੀਂ ਜੋ ਰੈਲੀ ਜਾ ਰਹੇ ਸੀ ਮੈਂ ਦੇਖਣ ਵਾਸਤੇ ਮੇਰਾ ਸਾਡੇ ਕੀ ਹਿੱਸਾ ਜਿਸ ਭਾਈਚਾਰੇ ਬਿਲੋਂਗ ਕਰਦੇ ਜਿੱਥੇ ਬਹੁਤ ਵੱਡਾ ਹਿੱਸਾ ਜਿਹੜਾ ਭੂਮੀਹੀਨ ਲੋਕ ਨੇ ਕਿਉਂਕਿ ਬਦਕਿਸਮਤੀ ਇਸ ਮੁਲਕ ਦੀ ਹੈ ਕਿ ਉਹ ਕਾਸਟਾਂ ਦੀ ਅਸੀਂ ਸ਼ਡਿਊਲ ਕਾਸਟ ਵੀ ਕਹਿੰਦੇ ਦਲਿਤ ਕਹਿੰਦੇ ਦੂਜੇ ਕਹਿੰਦੇ ਉਹ ਹੀ ਵੰਚਿਤ ਨੇ ਪ੍ਰੋਪਰਟੀਆਂ ਤੋਂ ਜਿਹੜੀਆਂ ਸਾਨੂੰ ਅਸੈਟਸ ਜਿਹੜੀ ਜ਼ਮੀਨ ਤੋਂ ਉਹ ਪੜ੍ਹਿਆ ਲਿਖਿਆ ਬਹੁਤ ਕਾਬਲ ਆਦਮੀ ਹੈ ਬਹੁਤ ਵੱਡੀ ਨੌਕਰੀ ਤੇ ਰਿਹਾ ਵਕੀਲ ਹੈ ਉਹ ਕੋਲੇ ਸਾਨੂੰ ਤੇ ਇਹ ਬਲਕਿ ਸਾਨੂੰ ਪੜ੍ਹਾਈ ਦੇਣੀ ਚਾਹੀਦੀ ਸਾਨੂੰ ਰੁਜ਼ਗਾਰ ਦਿਓ ਸਾਨੂੰ ਮੰਤਾ ਕਿਉਂ ਬਣਾਇਆ ਜਾ ਰਿਹਾ 5 ਕਿਲੋ ਰਾਜ ਦੇ ਪਿੱਛੇ ਸਾਨੂੰ ਸਾਰੀ ਸਾਡੀ ਤਿੱਤਰ ਤੁੱਕ ਮਾਰਿਆ ਜਾ ਰਿਹਾ ਪਰ ਬੋਲੇ ਇਸ ਤੋਂ ਬਾਅਦ ਜਦੋਂ ਆ ਗਿਆ ਦੁਬਾਰਾ ਜੇ ਸਾਰਾ ਬੰਦ ਵੀ ਹੋਵੇਗਾ ਫਿਰ ਕਰੋ ਕਿਉਂਕਿ ਪਾਕਿਸਤਾਨ ਚ ਅਸੀਂ ਵੇਖੀ ਬੈਠੇ ਜਿਹੜੇ ਹਾਲਾਤ ਪਾਕਿਸਤਾਨ ਤੁਸੀਂ ਲਿਆ ਜਿਸ ਤਰ੍ਹਾਂ ਇਮਰਾਨ ਖਾਨ ਉਹ ਸਾਰਾ ਡਰਾਮਾ ਹੋਇਆ ਉਹ ਜਿਹੜੇ 90 ਦਿਨ ਫੜ ਗਏ ਉਸ ਦੇ ਬਾਵਜੂਦ ਵੀ ਇਸ ਵਾਸਤੇ ਇੱਕ ਵੱਡਾ ਚੈਲੰਜ ਚੋਂ ਇਹ ਦੇਸ਼ ਗੁਜ਼ਰ ਰਿਹਾ ਹੈ ਔਰ ਬੀਜੇਪੀ ਦੇ ਪੱਖ ਦਾ ਮੋਦੀ ਦੇ ਚੈਂਬਰ ਪਕਸ਼ੀ ਹੈ ਇਹ ਸਾਰੇ ਕਹਿ ਰਹੇ ਨੇ ਕਿ ਇਹ ਇਲੈਕਸ਼ਨ ਬਹੁਤ ਬਹੁਤ ਕੁਛ ਤੈਅ ਕਰੇਗਾ ਹਿੰਦੁਸਤਾਨ ਦੀ ਕਿਸਮਤ ਨੂੰ ਇਹ ਹਿੰਦੁਸਤਾਨ ਕਿਹੜੀ ਕਰਵਟ ਬੈਠਦਾ ਜਿਹੜਾ ਹਿੰਦੂਆਂ ਦਾ ਠੇਕੇਦਾਰ ਹੈ ਜੋ ਕੁਛ ਸੋਚਦਾ ਕਿ ਉਹ ਬ੍ਰਾਹਮਣ ਜਿਹੜੀ ਬ੍ਰਾਹਮਣਵਾਦ ਬ੍ਰਾਹਮਣ ਨਹੀਂ ਬ੍ਰਹਮਵਾਦੀ ਦੀ ਸੰਸਕ੍ਰਿਤੀ ਮਨੁਵਾਦੀ ਸੰਸਕ੍ਰਿਤੀ ਦੁਬਾਰਾ ਆਉਣੀ ਕਿਉਂਕਿ ਇਹਨਾਂ ਦਾ ਹੀ ਕੰਮ ਵੀ ਮਿਲ ਚੁੱਕਿਆ ਉੱਥੋਂ ਹੇਗੜਾ ਨੂੰ ਤੇ ਹੇਗੜੇ ਕਿ 400 ਸੀਟਾਂ ਆ ਗਈਆਂ ਸੀ ਸਰਦਾਰ ਨੂੰ ਬਦਲਦੇ ਸਰਦਾਰ ਕਿਹੜਾ ਆਏਗਾ ਫਿਰ ਜਿਹੜਾ ਦੇਖੋ ਸੁਣਨ ਵਾਲੇ ਹੋ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ 80% ਜਿਹੜੇ ਜੋ ਸੋ ਕੱਲ ਦੇ ਕਹਿੰਦੇ ਹਿੰਦੂ ਸਮਾਜ ਹੈ ਮੈਨੂੰ 80% ਸਾਰੀ ਆ ਗਈਆਂ ਈਸਾਈ ਵੀ ਬਹੁਤ ਜੈਨੀ ਵੀ ਸਿੱਖ ਵੀ ਆਪਣਾ ਪਾਰਸੀ ਵੀ ਮੁਸਲਿਮ ਵੀ 80% ਫਿਰ ਤੁਸੀਂ ਜਦ ਸ਼ੁਰੂ ਕਰਦੇ ਹੋ ਤੇ ਉਹ ਜਿਹੜੇ ਸਮਾਜ ਦੇ ਅੰਦਰ ਦੀ ਕੰਟਰਡਿਕਸ਼ਨ ਜਿਹਦੇ ਚੋਂ ਵੰਚਿਤ ਹਿੱਸੇ ਨੇ ਦਲਿਤ ਹਿੱਸੇ ਨੇ ਜਿਹਨੂੰ ਕਦੀ ਮੰਨਿਆ ਨੀ ਗਿਆ ਉਹ ਇੱਕ ਪਾਸੇ ਸਾਡੇ ਸਮਾਜ ਦਾ ਕਲੰਕ ਹੈ ਹੁਣ ਤੱਕ ਦਾ ਜਿਹੜਾ ਮਤਲਬ ਕਿ ਅਸੀਂ ਧੋ ਨੀ ਸਕੇ ਉਹਨੂੰ ਬਰਾਬਰ ਨੀ ਲਿਆ ਸਕੇ ਠੀਕ ਹੈ ਉਹਨੂੰ ਇੱਕ ਪਾਸੇ ਜਦੋਂ ਤੋਂ ਜ਼ਰੂਰਤ ਹੁੰਦੀ ਉਹਨੂੰ ਉਸ ਖਾਤੇ ਲਿਆਉਣਾ ਚਾਹੁੰਦੇ ਹੋ, ਦੂਜੇ ਪਾਸੇ ਜੋ ਉਹਨਾਂ ਨੂੰ ਮਿਲ ਰਿਹਾ ਉਹਦਾ ਬੜਿਆ ਸੁਧਾਰ ਨੂੰ ਤੋੜ ਕੇ ਖਤਮ ਕਰਨਾ ਚਾਹੁੰਦੇ ਹੋ। ਇਹ ਕੰਟਰਡਿਕਸ਼ਨ ਨੇ ਜਿਹੜੀ ਅੱਜ ਇਹਨਾਂ ਸਾਹਮਣੇ ਖੜੀਆਂ ਨੇ, ਇਸ ਵਾਸਤੇ ਇਹ ਬਹੁਤ ਕਰੂਸ਼ਲ ਹੈ ਔਰ ਹਰ ਜਾਗਰੂਕ ਬੰਦਾ ਜਿਹੜਾ ਇਸ ਦੌਰ ਚ ਗੁਜ਼ਰ ਰਿਹਾ ਉਹਦੇ ਤੇ ਉਹ ਨੀ ਜੋ ਸਧਾਰਨ ਬੰਦਾ ਮੈਂ ਦੱਸਿਆ ਉਹ ਕਹਿੰਦਾ ਪੁੱਛਿਆ ਵੀ ਹੁਣ ਤਾਂ 200 ਸਿਲੰਡਰ ਖਰਚਾ ਸਸਤਾ, ਕਹਿੰਦਾ ਮੈਂ ਮੰਗਣ ਕੀਤਾ ਸੀ। ਇਹਨਾਂ ਸਵਾਲ ਜਵਾਬ ਕਰਦੇ ਚਾਬੇ ਸਾਹਿਬ 400 ਦਾ, ਕਹਿੰਦਾ ਦੁਬਾਰਾ ਆ ਗਿਆ 2000 ਕੱਢ ਦੋ ਕਸਰ ਕੱਢ ਦੋ 2 ਮਹੀਨਿਆਂ ਦੀ ਰੇਟ ਉਹਨੇ ਵੀ ਸਸਤਾ ਰਹਿਣਾ ਇੱਥੇ
ਬਿਲਕੁਲ।
ਇਥੋਂ ਤੱਕ ਕੋਮਨ ਆਦਮੀ ਸਮਝਣ ਲੱਗ ਗਿਆ ਕਹਿੰਦੇ ਨਾ ਕਿ ਹਿੰਦੀ ਚ ਕਿ ਕਾਰ ਦੀ ਹੰਡੀ ਵਾਰ ਵਾਰ ਨਹੀਂ ਚੜਦੀ, ਲੱਕੜ ਦੀ ਡਿੱਗਦੀ ਤੁਹਾਡੀ ਉਹ ਰੇੜੀ ਤੌੜੀ
ਤੌੜੀ
ਹੰਡੀ, ਆਪਾਂ ਪੰਜਾਬੀ ਚ ਤੌੜੀ ਹੁੰਦੀ ਹੈ ਪਰ ਹੰਡੀ ਬੋਲਦੇ ਹਰਿਆਣੇ ਚ ਹਿੰਦੀ ਚ ਵੀ ਤੇ ਹਰਿਆਣੇ ਚ ਤੇ ਕਾਰ ਦੀ ਜਿਹੜੀ ਤੌੜੀ ਵਾਰ ਵਾਰ ਤਾਂ ਨੀ ਛੱਡਦੀ, ਸੜਦੀ ਗਈ ਉਹ ਅੱਗ ਤੇ ਕੋਈ ਕੋਈ ਕਰ ਲਓ ਦੁਬਾਰਾ ਖਤਮ ਹੋ ਜਾਏਗੀ। ਅੱਜ ਉਸ ਪੁਜੀਸ਼ਨ ਤੇ ਹੈ ਲੈਣਾ ਸੋਚ ਕੇ ਸਾਡੇ ਦੇਸ਼ ਦੀ ਡੈਮੋਕਰੇਸੀ ਔਰ ਸਾਡੇ ਦੇਸ਼ ਦੇ ਜਾਗਰੂਕ ਨਾਗਰਿਕ ਨੇ ਉਹ ਅੱਛੀ ਤਰ੍ਹਾਂ ਚਿੰਤਨ ਕਰਕੇ ਉਹ ਫੈਸਲਾ ਕਰਨ ਤਾਂ ਕਿ ਮੁਲਕ ਦੇ ਵਿਚ ਜਿਹੜੀਆਂ ਸਾਡੀਆਂ ਸਮੱਸਿਆਵਾਂ ਖੜੀਆਂ, ਬੇਰੁਜ਼ਗਾਰੀ ਹੈ, ਉਹਦੇ ਪੜ੍ਹਾਈ ਬਹੁਤ ਵੱਡਾ ਮੁੱਦਾ ਖੜਿਆ ਸਾਡੇ ਸਾਹਮਣੇ, ਹੈਲਥ ਬਹੁਤ ਵੱਡਾ ਮੁੱਦਾ ਹੈ ਜਿਹੜਾ ਉਸ ਨੂੰ ਪੇਸ਼ ਕੇ ਦਿੱਤਾ। ਅੱਜ ਮੈਂ ਕਿਹੜੀ ਜਗ੍ਹਾ ਬੈਠਾ ਸੀ ਚਿੰਤਾ ਹੈ ਪਹਿਲਾਂ ਸਾਡੇ ਕੋਲ ਇੱਕ ਹਵਾਈ ਜਹਾਜ਼ ਵੀ ਬਚੋ ਵੀ ਸਾਰੇ ਪ੍ਰਾਈਵੇਟ ਕਰਦੇ ਅੱਡੇ ਵੀ ਪ੍ਰਾਈਵੇਟ ਤੇ ਹਵਾਈ ਜਹਾਜ਼ ਵੀ ਪ੍ਰਾਈਵੇਟ ਇਸ ਤਰ੍ਹਾਂ ਜਿਹੜੀਆਂ ਉਹ ਸਾਡੀ ਪ੍ਰੋਪਰਟੀ ਨੂੰ ਵੇਚਿਆ ਗਿਆ ਉਹ ਲੋਕਾਂ ਤੱਕ ਗੱਲ ਜਾ ਰਹੀ ਹੈ ਜਸਟਲੀ ਲੋਕ ਕਰ ਰਹੇ ਨੇ ਹਰ ਜਗ੍ਹਾ ਤੇ ਬਲਕਿ ਇਸ ਚੀਜ਼ ਨੂੰ ਸਮਝ ਵੀ ਰਹੇ ਨੇ ਔਰ ਮਹਿਸੂਸ ਕਰਕੇ ਉਹ ਰਿਐਕਟ ਵੀ ਕਰ ਰਹੇ ਨੇ। ਬਲਕਿ ਇੱਕ ਚੀਜ਼ ਮੈਂ ਆਪਣੀ ਕਮਜ਼ੋਰੀ ਮੈਂ ਬਣ ਕੇ ਚੱਲਾਂ, ਮੈਂ ਤਾਂ ਪਿਛਲੇ 30 ਸਾਲ ਤੋਂ ਦੇਖ ਰਿਹਾ ਕਿ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਲੋਕਾਂ ਦੇ ਡੰਡੇ ਉੱਤੇ ਸੜਕਾਂ ਤੇ ਉਤਰਨਾ ਸੀ ਉਹ ਛੱਡ ਚੁੱਕਿਆ ਸੀ ਔਰ ਉਹਦਾ ਹੀ ਫਾਇਦਾ ਉਠਾਇਆ ਔਰ ਉਹਦੇ ਨਾਲ ਹੀ ਦਲ ਬਦਲ ਨੂੰ ਮੌਕਾ ਮਿਲ ਰਿਹਾ ਕਿਉਂਕਿ ਜਦੋਂ ਥੱਲੇ ਸੰਘਰਸ਼ ਸਾਹਿਬ ਤੋਂ ਲੈ ਕੇ ਲੋਕ ਨਹੀਂ ਆਉਣਗੇ ਲੀਡਰਸ਼ਿਪ ਚ ਉਹਨਾਂ ਵਾਸਤੇ ਦਲ ਬਦਲ ਕਰਨਾ ਸੌਖਾ ਹੁੰਦਾ। ਜਦੋਂ ਲੋਕਾਂ ਨੂੰ ਸੜਕਾਂ ਤੇ ਲੜ ਰਹੇ ਹੁੰਦੇ ਤਾਂ ਲੋਕ ਤੁਹਾਡੇ ਘਰਾਂ ਚ ਜ਼ੀਰਾ ਵੀ ਹੁੰਦੀਆਂ ਨੇ, ਤੁਹਾਡੀ ਤਜਰਬੀ ਵੀ ਹੁੰਦੇ ਨੇ, ਤੁਹਾਡੀ ਜ਼ੀਰ ਵੀ ਹੁੰਦੇ ਨੇ।
ਬਿਲਕੁਲ ਠੀਕ ਹਰਪਾਲ ਜੀ,
ਲੋਕ ਖੜਦੇ ਨੇ
ਬਿਲਕੁਲ, ਉਹੀ ਗੱਲ ਆ ਗਈ ਕਿ ਲੋਕਤੰਤਰ ਦੀ ਗੱਲ ਆ ਤਾਂ ਲੋਕਾਂ ਤੱਕ ਹੀ ਜਾਣਾ ਪਊਗਾ ਜੀ। ਆਪਾਂ ਹੁਣ ਸਮਾਂ ਵੀ ਹੋ ਗਿਆ ਹਰਪਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਨੂੰ ਸਮਾਂ ਦੇਣ ਲਈ, ਥੈਂਕ ਯੂ ਜੀ, ਥੈਂਕ ਯੂ। ਤੇ ਇਸ ਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ। ਅੱਜ ਦੋ ਵੱਡੀਆਂ ਗੱਲਾਂ ਵਾਪਰਨੀਆਂ ਨੇ ਜੀ, ਇੱਕ ਤਾਂ ਕਾਰਬਨ ਟੈਕਸ ਲੱਗ ਜਾਣਾ ਜਿਹਦੇ ਕਰਕੇ ਗੈਸੋਲੀਨ ਮਹਿੰਗੀ ਹੋਏਗੀ ਤੇ ਅੱਜ ਮਿਨੀਮਮ ਵੇਜ ਦੇ ਵਿੱਚ ਵਾਧਾ ਵੀ ਹੋਣਾ, ਇੱਕ ਪਾਸੇ ਵਾਧਾ ਲਾ ਲਓ ਤੇ ਦੂਜੇ ਪਾਸੇ ਘਾਟਾ ਤੇ ਬਰਾਬਰ ਹੀ ਬਰਾਬਰ ਗੱਲ ਰਹਿ ਜਾਣੀ ਹੈ। ਕਿਸ ਨੇ ਕਿਸ ਕੋ ਕਿਆ ਦਿਆ ਇਹ ਤੋਂ ਪਤਾ ਨਹੀਂ, ਅਹਿਸਾਨ ਕੇ ਨੀਚੇ ਦਬਤੇ ਜਾਓਗੇ। ਤੇ ਅੱਜ ਤੋਂ ਸੂਬੇ ਦੇ ਵਿੱਚ $17.30 ਦੇ ਹਿਸਾਬ ਨਾਲ, ਕਿਉਂਕਿ ਅੱਜ 1 ਅਪ੍ਰੈਲ ਹੈ, ਮਿਨੀਮਮ ਵੇਜ ਦੇ ਵਿੱਚ ਵਾਧਾ ਹੋਣਾ ਤੇ ਵਾਧਾ 65 ਸੈਂਟ ਦਾ ਪਿਛਲੀ ਵਾਰ ਐਲਾਨਿਆ ਗਿਆ ਸੀ ਤੇ ਇਹ ਵੀ ਵਾਧਾ ਮੇਰੇ ਖਿਆਲ ਚ ਫੈਡਰਲ ਦਾ ਨਹੀਂ ਓਨਟੈਰੀਓ ਵਿੱਚ ਅੱਜ ਤੋਂ ਨਹੀਂ ਹੋਣਾ, ਇਹ ਫੈਡਰਲ ਵਾਧਾ ਹੈ ਜੀ। ਫੈਡਰਲ ਸਰਕਾਰ ਵਾਲਾ ਜਿਹੜਾ ਓਨਟੈਰੀਓ ਦਾ ਵਾਧਾ ਆ ਉਹ ਅਕਤੂਬਰ ਚ ਜਾ ਕੇ ਲਾਂਚ ਹੋਏਗਾ। ਆਈ ਐਮ ਸੋਰੀ, ਓਨਟੈਰੀਓ ਦਾ ਤੇ ਫੈਡਰਲ ਸਰਕਾਰ ਦਾ ਫਰਕ ਹੈ। ਜਿਹੜੇ ਫੈਡਰਲ ਅਦਾਰਿਆਂ ਚ ਕੰਮ ਕਰਦੇ ਆ ਅੱਜ ਤੋਂ ਉਨ੍ਹਾਂ ਦੀ ਮਿਨੀਮਮ ਵੇਜ ਦੇ ਵਿੱਚ ਵਾਧਾ ਹੋ ਗਿਆ ਤੇ ਦੂਜੇ ਪਾਸੇ ਇਹ ਆ ਵੀ ਚਾਹੇ ਫੈਡਰਲ ਚ ਕੰਮ ਕਰੋ ਚਾਹੇ ਨਾ ਕੰਮ ਕਰੋ, ਠੀਕ ਹੈ, ਚਾਹੇ ਜਿਉਂਦੇ ਹੋ ਤੇ ਚਾਹੇ ਬਿਮਾਰ ਹੋ, ਤੁਹਾਡੇ ਲਈ ਤੇਲ ਦੀਆਂ ਕੀਮਤਾਂ ਦੇ ਵਿੱਚ ਜ਼ਰੂਰ ਜ਼ਰੂਰ ਹਰ ਕਿਸੇ ਲਈ ਵਾਧਾ ਹੋਇਆ। ਇਹਦੇ ਵਿੱਚ ਫੈਡਰਲ, ਪ੍ਰੋਵਿੰਸ਼ੀਅਲ, ਸਿਟੀ ਇੰਪਲਾਈ ਹੋਣ ਦਾ ਕੋਈ ਮਤਲਬ ਨਹੀਂ ਹੈ। ਫਿਰ ਜਿਹਦੇ ਕੋਲ ਵੀ ਗੱਡੀ ਹੈ ਤੇ ਗੱਡੀ 'ਚ ਤੇਲ ਪੈਣਾ ਉਹ ਮਹਿੰਗਾ ਹੀ ਹੈ, ਜੇ ਗੱਡੀ ਲਈ ਵੀ ਨਹੀਂ ਹੈ ਤਾਂ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਘਰ 'ਚ ਹੀਟ ਤਾਂ ਬਾਲੋਗੇ ਨਾ, ਬਚ ਕੇ ਕਹਾਂ ਜਾਓਗੇ। ਚਲੋ ਇਸ ਦੇ ਨਾਲ ਹੀ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਚਾਹੁੰਦਾ ਹਾਂ ਤੇ ਕੱਲ੍ਹ ਸਵੇਰੇ ਮੈਂ ਨਵੇਂ ਵਿਸ਼ੇ, ਨਵੇਂ ਕਿਸੇ ਮਹਿਮਾਨ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਜੀ। ਤੇ ਹੁਣ ਪੇਸ਼ ਨੇ ਖਬਰਾਂ
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਡੌਨ ਮਿਲ ਸਟੇਸ਼ਨ ਨੇੜੇ ਔਰਤ ਨੂੰ ਕਥਿਤ ਤੌਰ ਤੇ ਠੁੱਡੇ ਮਾਰਨ ਅਤੇ ਵਾਰ ਵਾਰ ਹਮਲੇ ਕਰਨ ਵਾਲੇ ਵਿਅਕਤੀ ਦੀ ਪੁਲਿਸ ਨੂੰ ਭਾਲ। ਟੋਰਾਂਟੋ ਵਿਚ ਸ਼ੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਵਿਅਕਤੀ ਹੋਇਆ ਜ਼ਖਮੀ। ਡਾਊਨਟਾਊਨ ਟੋਰਾਂਟੋ ਵਿਚ ਇਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ 3 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ। ਕਿਪਲਿੰਗ ਸਟੇਸ਼ਨ ਤੇ TTC ਬੱਸ ਤੇ ਇਕ ਮੁਸਾਫਿਰ ਤੇ ਹਮਲਾ ਕਰਨ ਵਾਲੇ ਦੀ ਪੁਲਿਸ ਨੂੰ ਭਾਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਸ਼ਨੀਵਾਰ ਨੂੰ ਡੌਨ ਮਿਲ ਸਟੇਸ਼ਨ ਦੇ ਨੇੜੇ ਇੱਕ ਔਰਤ ਨੂੰ ਕਥਿਤ ਤੌਰ ਤੇ ਠੁੱਡੇ ਮਾਰੇ ਅਤੇ ਉਸ ਦੇ ਸਿਰ ਉੱਪਰ ਕਿਸੇ ਚੀਜ਼ ਨਾਲ ਕਈ ਵਾਰ ਵਾਰ ਕੀਤੇ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰੇ 12:30 ਤੋਂ ਪਹਿਲਾਂ ਡੌਨ ਮਿਲਸ ਰੋਡ ਅਤੇ ਸਿਪਾਰਡ ਐਵੀਨਿਊ ਈਸਟ ਦੇ ਖੇਤਰ ਵਿੱਚ ਕਿਸੇ ਸਮੱਸਿਆ ਬਾਰੇ ਸੂਚਿਤ ਕਰਕੇ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਪੀੜਤਾ ਡਾਨ ਮਿਲ ਸਟੇਸ਼ਨ ਤੋਂ ਆਪਣੇ ਬੱਚਿਆਂ ਨਾਲ ਸੈਰ ਕਰ ਰਹੀ ਸੀ ਜਦਕਿ ਇੱਕ ਵਿਅਕਤੀ ਨੇ ਉਸ ਦੇ ਬੱਚਿਆਂ ਪ੍ਰਤੀ ਟਿੱਪਣੀ ਕੀਤੀ ਜਿਸ ਤੇ ਔਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਟੋਕਿਆ। ਅਧਿਕਾਰੀਆਂ ਨੇ ਕਿਹਾ ਕਿ ਫਿਰ ਇਹ ਆਦਮੀ ਔਰਤ ਕੋਲ ਆਇਆ ਤੇ ਉਸ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਔਰਤ ਦਾ ਫੋਨ ਜ਼ਮੀਨ ਤੇ ਡਿੱਗ ਕੇ ਟੁੱਟ ਗਿਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਉਥੋਂ ਭੱਜਣ ਤੋਂ ਪਹਿਲਾਂ ਕਥਿਤ ਤੌਰ ਤੇ ਪੁਲਿਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਔਰਤ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਸ਼ੱਕੀ ਵਿਅਕਤੀ ਹੁਣ ਹਥਿਆਰਾਂ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ ਅਤੇ $5,000 ਤੋਂ ਘੱਟ ਕੀਮਤ ਦੇ ਨੁਕਸਾਨ ਕਰਨ ਲਈ ਪੁਲਿਸ ਨੂੰ ਲੋੜੀਂਦਾ ਹੈ। ਪੁਲਿਸ ਨੇ ਉਸ ਦੀ ਉਮਰ 30 ਤੋਂ 40 ਸਾਲ ਦੇ ਕਰੀਬ ਦੱਸੀ ਹੈ ਜਿਸ ਦਾ ਕੱਦ 5'2" ਤੋਂ 5'6" ਦੇ ਦਰਮਿਆਨ ਹੈ। ਉਸ ਨੂੰ ਆਖਰੀ ਵਾਰ ਇੱਕ ਕਾਲੀ ਜੈਕਟ ਹੇਠਾਂ ਨੀਲੀ ਵੈਸਟ ਵਾਲੀ ਕਾਲੀ ਪੈਂਟ, ਇੱਕ ਕਾਲਾ ਟੋਕ ਅਤੇ ਕਾਲੇ ਦਸਤਾਨੇ ਪਹਿਨੇ ਦੇਖਿਆ ਗਿਆ ਸੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ 416-808-3300 ਤੇ ਕਾਲ ਕਰਨ ਲਈ ਕਹਿ ਰਹੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਐਤਵਾਰ ਸ਼ਾਮ ਨੂੰ ਚਾਕੂ ਨਾਲ ਜ਼ਖਮੀ ਹੋਏ ਇੱਕ ਵਿਅਕਤੀ ਦੇ ਹਸਪਤਾਲ ਵਿੱਚ ਆਪ ਜਾ ਕੇ ਦਾਖਲ ਹੋਣ ਤੋਂ ਬਾਅਦ ਇੱਕ ਵਾਰਦਾਤ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੂੰ ਸ਼ਾਮ 7:30 ਤੋਂ ਥੋੜੀ ਦੇਰ ਪਹਿਲਾਂ ਅਲੈਸਮੇਰ ਰੋਡ ਅਤੇ ਮਾਰਨਿੰਗ ਸਾਈਡ ਐਵੀਨਿਊ ਦੇ ਖੇਤਰ ਵਿੱਚ ਚਾਕੂ ਨਾਲ ਕਿਸੇ ਉੱਪਰ ਹਮਲਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ। ਪੁਲਿਸ ਨੂੰ ਅਜੇ ਤੱਕ ਪੱਕਾ ਪਤਾ ਨਹੀਂ ਲੱਗ ਸਕਿਆ ਕਿ ਇਹ ਵਾਰਦਾਤ ਕਿੱਥੇ ਹੋਈ ਸੀ। ਫਿਲਹਾਲ ਹਮਲਾਵਰ ਦੀ ਪਹਿਚਾਣ ਬਾਰੇ ਵੀ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਜਾਂਚਕਰਤਾ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਪੁਲਿਸ ਜਾਂ ਕ੍ਰਾਈਮ ਸਟਾਪਰਸ ਨੂੰ ਕਾਲ ਕਰਨ ਲਈ ਕਹਿ ਰਹੇ ਨੇ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਸ਼ਨੀਵਾਰ ਦੁਪਹਿਰ ਡਾਊਨਟਾਊਨ ਟੋਰਾਂਟੋ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨ ਤੋਂ ਬਾਅਦ 3 ਵਿਅਕਤੀਆਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਦਰਸ਼ਨ ਯੁੰਗ ਤੇ ਡੰਡਾਸ ਦੀਆਂ ਸੜਕਾਂ ਤੋਂ ਡਾਊਨਟਾਊਨ ਕੋਰ ਦੇ ਹੋਰ ਹਿੱਸਿਆਂ ਵਿੱਚੋਂ ਲੰਘਿਆ ਤੇ ਫਿਰ ਅੰਤ ਵਿੱਚ 8:30 ਦੇ ਕਰੀਬ ਫਰੰਟ ਸਟਰੀਟ ਅਤੇ ਪਾਰਲੀਮੈਂਟ ਦੇ ਨੇੜੇ ਸਮਾਪਤ ਹੋਇਆ। ਰਾਤ 8:00 ਤੋਂ ਥੋੜੀ ਦੇਰ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਟੋਰਾਂਟੋ ਪੁਲਿਸ ਨੇ ਕਿਹਾ ਕਿ 5 ਪ੍ਰਦਰਸ਼ਨਕਾਰੀਆਂ ਨੂੰ ਪਾਰਲੀਮੈਂਟ ਅਤੇ ਗੈਰਾਰਡ ਸੜਕਾਂ ਤੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
The views expressed on the preceding program may not necessarily be those of the owner or management of WTOR radio station.
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲੀਗ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। 3 ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਗ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ। ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ। ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ। ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी